साची प्रीत खन तुम स्यो जोड़ी जी तोड़ी सारी दुनिया वल्लो
कच्चे जम पासा तुमने भजने कच्चे जम
ਇਕਾਗਰ ਕਰਨ ਵਾਸਤੇ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਵੇਖਣ ਵਿੱਚ ਆਇਆ ਗੁਰੂ ਚਰਨਾਂ ਦੀ ਪ੍ਰੀਤ ਅਥਾਹ ਹੈ। ਇਤਿਹਾਸ ਵਿੱਚ, ਵੇਦ ਸ਼ਾਸਤਰਾਂ ਵਿੱਚ, ਗੁਰਬਾਣੀ ਅੰਦਰ ਚਰਨਾਂ ਦੀ ਪ੍ਰੀਤ ਨੂੰ ਬਹੁਤ ਉੱਤਮ ਮੰਨਿਆ ਗਿਆ ਤੇ ਬਹੁਤ ਉੱਚਾ ਮਹੱਤਵ ਮੰਨਿਆ ਗਿਆ। ਭਗਤ ਰਵਿਦਾਸ ਜੀ ਦਾ ਸ਼ਬਦ ਆਇਆ, ਐਸੀ ਪ੍ਰੀਤ ਗੁਰੂ ਚਰਨਾਂ ਨਾਲ ਦਰਸਾਉਂਦੇ ਨੇ, ਕਹਿੰਦੇ ਨੇ ਹੇ ਸੱਚੇ ਪਾਤਸ਼ਾਹ, ਜੇ ਜੋ ਤੁਮ ਗਿਰਵਰ ਤੋ ਹਮ ਮੋਰਾ, ਜੇ ਤੂੰ ਕਿਤੇ ਬੱਦਲ ਬਣ ਕੇ ਆਵੇ ਤੇ ਮੈਂ ਤੇਰੇ ਨਾਲ ਮੋਰ ਬਣ ਕੇ ਪਿਆਰ ਕਰਾਂ, ਪ੍ਰੀਤ ਕਰਾਂ। ਮੈਨੂੰ ਪਤਾ ਲੱਗ ਜਾ ਤੂੰ ਘਟਾ ਬਣ ਕੇ ਆ ਰਿਹਾ, ਬੱਦਲ ਬਣ ਕੇ ਆ ਰਿਹਾ, ਮੈਂ ਮੋਰ ਬਣ ਜਾਵਾਂ, ਕਿਉਂਕਿ ਬੱਦਲ ਦੀ ਤੇ ਮੋਰ ਦੀ ਬਹੁਤ ਵਧੀਆ ਪ੍ਰੀਤ ਹੈ। ਭਾਈ ਗੁਰਦਾਸ ਕਹਿੰਦੇ ਨੇ ਇਸੇ ਤਰ੍ਹਾਂ ਹੀ ਗੁਰਸਿੱਖਾਂ ਦੀ ਪ੍ਰੀਤ ਜੋ ਹੈ ਗੁਰੂ ਚਰਨਾਂ ਨਾਲ ਦਿਨੋ ਦਿਨ ਵੱਧ ਜਾਂਦੀ ਹੈ। ਕਿਸ ਤਰ੍ਹਾਂ? ਕਹਿੰਦੇ ਨੇ ਸੱਲਲ ਨਿਵਾਸ ਜੈਸੇ ਮੀਨ ਕੀ ਨਾ ਘਟੇ ਰੁਚੀ, ਦੀਪਕ ਪ੍ਰਕਾਸ਼ ਘਟੇ ਪ੍ਰੀਤ ਨਾ ਪਤੰਗ ਕੀ। ਜਿਸ ਤਰ੍ਹਾਂ ਮੱਛੀ ਪਾਣੀ ਵਿੱਚ ਰਹਿ ਕੇ ਉੱਥੇ ਅੱਕਦੀ ਥੱਕਦੀ ਨਹੀਂ, ਉਹਦੀ ਹਰ ਵਕਤ ਪ੍ਰੀਤ ਵੱਧਦੀ ਜਾਂਦੀ ਹੈ ਪਾਣੀ ਨਾਲ। ਜਿਸ ਤਰ੍ਹਾਂ ਪਤੰਗਾ ਕਿਤੇ ਰੋਸ਼ਨੀ ਵੇਖ ਲਏ, ਦੀਵਾ ਜਗਦਾ ਹੋਇਆ ਉਹਦੇ ਉੱਤੇ ਸੜ ਕੇ ਮਰ ਜਾਂਦਾ ਪਰ ਘਰ ਨੂੰ ਵਾਪਸ ਨਹੀਂ ਜਾਂਦਾ, ਇੰਨੀ ਪ੍ਰੀਤ ਹੈ। ਅੱਗੇ ਕਹਿੰਦੇ ਨੇ ਕੁਸਮ ਸੁਵਾਸ ਜੈਸੇ ਤ੍ਰਿਪਤ ਨਾ ਮੱਧ ਪਕੋ, ਉੱਡਤ ਆਕਾਸ਼ ਆਸ ਘਟੇ ਨਾ ਬਿਹੰਗ ਕੀ। ਜਿਸ ਤਰ੍ਹਾਂ ਫੁੱਲ ਦੀ ਵਾਸ਼ਨਾ ਲੈਂਦਾ ਭਵਰਾ, ਸਾਰਾ ਦਿਨ ਵਾਸ਼ਨਾ ਲੈਂਦਾ, ਥੱਕ ਨਹੀਂ ਥੱਕਦਾ ਨਹੀਂ, ਪ੍ਰਬਲ ਇੱਛਾ ਹੋ ਜਾਂਦੀ ਹੈ ਉਹਦੀ ਹੋਰ ਵੀ। ਜਿਸ ਤਰ੍ਹਾਂ ਆਕਾਸ਼ ਵਿੱਚ ਫਿਰਦਾ ਪੰਛੀ, ਫਿਰ ਐਸਾ ਉੱਥੇ ਨਜ਼ਾਰਾ ਬਣਦਾ, ਕਹਿੰਦਾ ਹੋਰ ਕੋਈ ਦੋ ਚੱਕਰ ਲਾ ਲਵਾਂ, ਹੋਰ ਲਾ ਲਵਾਂ, ਥੱਲੇ ਉੱਤਰ ਨੂੰ ਜੀ ਨਹੀਂ ਕਰਦਾ। ਇਸ ਤਰ੍ਹਾਂ ਅੱਗੇ ਕਹਿੰਦੇ ਨੇ ਘਟਾ ਕੰਨ ਘੋਰ ਮੋਰ ਚਾਤਰ ਕਿਰਦਾ ਉਲਾਸ, ਕਿਤੇ ਜਦੋਂ ਬੱਦਲ ਬਣ ਕੇ ਆਉਂਦਾ, ਘਟਾ ਬਣ ਕੇ ਆਉਂਦੀ ਹੈ ਬੱਦਲ ਦੀ, ਤੇ ਫਿਰ ਉਦੋਂ ਮੋਰ ਖੁਸ਼ ਹੁੰਦੇ ਤੇ ਚਾਤਰਕ ਬੰਬੀਆ, ਇਹਨਾਂ ਦੇ ਮਨ ਵਿੱਚ ਜੋ ਖੁਸ਼ੀ ਪ੍ਰਗਟ ਹੁੰਦੀ ਹੈ ਤੇ ਜੋ ਚਾਹ ਵੱਧਦਾ ਇਹ ਕਥਨ ਤੋਂ ਪਰੇ ਹੈ। ਘਟਾ ਕੰਨ ਘੋਰ ਮੋਰ ਚਾਤਰ ਕਿਰਦਾ ਉਲਾਸ, ਤੇ ਨਾਦ ਬਾਦ ਸੁਣ ਰਤੀ ਘਟੇ ਨਾ ਕੁਰੰਗ ਕੀ। ਹਰਨ ਕੰਢੇੜੇ ਦੀ ਆਵਾਜ਼ ਸੁਣਦਾ, ਆਵਾਜ਼ਾਂ ਇੱਕ ਬਣਿਆ ਹੁੰਦਾ, ਕੰਢੇੜਾ ਕਹਿੰਦੇ ਨੇ ਉਹਨੂੰ। ਰਾਤ ਦੇ ਸਮੇਂ ਇਹ ਲੋਕ ਜਾ ਕੇ ਹਰਨ ਫੜਨ ਵਾਲੇ ਜਾ ਕੇ ਵਜਾਉਂਦੇ ਨੇ ਜੰਗਲ ਵਿੱਚ, ਬਸ ਫਿਰ ਨਾਦ ਕੁਰੰਗ ਕੇ ਬੇਦਿਆ ਸਨਮੁਖ ਉਠਤਾਵਿਆ, ਉਹ ਸਾਹਮਣੇ ਆ ਜਾਂਦਾ ਵਜਾਉਣ ਵਾਲੇ ਦੇ, ਉਹਨੂੰ ਪਰਵਾਹ ਨਹੀਂ ਕਰਦਾ ਕਿ ਮੈਂ ਫੜਿਆ ਜਾਵਾਂਗਾ, ਇੰਨੀ ਪ੍ਰੀਤ ਹੈ ਉਹਦੀ। ਕਹਿੰਦੇ ਨੇ ਇਸੇ ਤਰ੍ਹਾਂ ਹੀ ਤੈਸੇ ਪ੍ਰਿਆ ਪ੍ਰੇਮ ਰਸ ਰਸਕ ਰਸਾਲ ਸੰਤ, ਘਟਤ ਨਾ ਤ੍ਰਿਸ਼ਨਾ ਪ੍ਰਬਲ ਅੰਗ ਅੰਗ ਕੀ। ਇਸੇ ਤਰ੍ਹਾਂ ਹੀ ਤੁਸੀਂ ਸਾਰੇ ਗੁਰਬਾਣੀ ਦੇ ਰਸੀਏ, ਚਰਨਾਂ ਦੇ ਭੌਰੇ, ਆਣ ਕੇ ਜਦੋਂ ਸੱਚੇ ਪਾਤਸ਼ਾਹ ਦਰਸ਼ਨ ਦਿੰਦੇ ਤੇ ਫਿਰ ਦਿਨ ਬ ਦਿਨ ਪ੍ਰੀਤ ਵੱਧਦੀ ਜਾਂਦੀ ਹੈ ਤੁਹਾਡੀ। ਇਸੇ ਤਰ੍ਹਾਂ ਹੀ ਭਗਤ ਰਵਿਦਾਸ ਕਹਿੰਦੇ ਨੇ, ਐਸੀ ਲਾਲਸਾ ਪ੍ਰਗਟ ਕਰਦੇ ਪਏ ਨੇ, ਕਹਿੰਦੇ ਨੇ ਜੋ ਤੁਮ ਗਿਣ ਵਰ ਤੋ ਹਮ ਮੋਰਾ, ਜੋ ਤੁਮ ਚੰਦ ਹਮ ਪਏ ਹੈ ਚਕੋਰਾ, ਜੇ ਤੂੰ ਕਿਤੇ ਚੰਦਰਮਾ ਬਣ ਕੇ ਮੈਨੂੰ ਦਿਖਾਈ ਦੇਵੇ ਤੇ ਮੈਂ ਤੇਰੇ ਨਾਲ ਚਕੋਰ ਬਣ ਕੇ ਪ੍ਰੀਤ ਕਰਾਂ, ਤੇਰੇ ਚਰਨਾਂ ਨਾਲ ਐਸਾ ਬਣ ਜਾਵਾਂ, ਐਸੇ ਮੇਰੇ ਮਨ ਦੀ ਇੱਛਾ ਹੈ। ਮਾਧਵੇ ਤੁਮ ਮਨ ਤੋਰੋ ਤੇ ਹਮ ਨਹੀਂ ਤੋਰੇ, ਜੇ ਤੂੰ ਮੇਰੇ ਨਾਲ ਪ੍ਰੀਤ ਤੋੜ ਵੀ ਲਵੇ ਤੇ ਮੈਂ ਨਹੀਂ ਤੋੜਦਾ। ਤੁਮ ਸੇ ਉਹ ਤੋਰ ਕਮਨ ਸੰਗ ਜੋਰੇ, ਜੋ ਤੁਮ ਦੀਵਰਾ ਤੋ ਹਮ ਬਾਤੀ, ਜੇ ਤੂੰ ਕਿਤੇ ਮੈਨੂੰ ਪਤਾ ਲੱਗੇ ਦੀਵੇ ਦੇ ਰੂਪ ਵਿੱਚ ਹੈ ਤੇ ਮੈਂ ਬੱਤੀ ਬਣ ਕੇ ਤੇਰੇ ਵਿੱਚ ਪ੍ਰਵੇਸ਼ ਕਰ ਜਾਵਾਂ, ਇਹਦਾ ਨੇੜੇ ਹੋ ਜਾਵਾਂ ਤੇਰੇ। ਦੀਵੇ ਦਾ ਤੇ ਬੱਤੀ ਦਾ ਬੜਾ ਵੱਡਾ ਮੇਲ ਹੈ, ਸੰਬੰਧ ਹੈ। ਦੀਵਾ ਬੱਤੀ ਤੋਂ ਬਗੈਰ ਨਹੀਂ ਜਾਂਦਾ ਤੇ ਬੱਤੀ ਦੀਵੇ ਤੋਂ ਬਗੈਰ ਕੁਛ ਨਹੀਂ ਕਰ ਸਕਦੀ, ਐਸਾ ਸੰਬੰਧ ਹੈ ਇਹਨਾਂ ਦਾ। ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ, ਜੇ ਮੈਨੂੰ ਪਤਾ ਲੱਗ ਜੇ ਤੂੰ ਕਿਤੇ ਤੀਰਥ ਰੂਪ ਵਿੱਚ ਹੈ ਤੇ ਮੈਂ ਯਾਤਰੀ ਬਣ ਕੇ ਤੇਰਾ ਦਰਸ਼ਨ ਕਰ ਲਿਆਵਾਂ, ਇੰਨੀ ਪ੍ਰੀਤ ਹੋਵੇ ਤੇਰੀ ਤੇ ਮੇਰੀ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ, ਕਿਉਂ ਜੀ ਇੰਨੀ ਪ੍ਰੀਤ ਕਿਉਂ ਹੈ। ਅੱਗੇ ਕਹਿੰਦੇ ਨੇ ਜਹਾਂ ਜਹਾਂ ਜਾਓ ਤਹਾਂ ਤੇਰੀ ਸੇਵਾ, ਅਸਲੀ ਗੱਲ ਤੇ ਹੈ ਤੂੰ ਜਿੱਥੇ ਵੀ ਕਿਤੇ ਜਾਵੇ ਮੈਨੂੰ ਪਤਾ ਲੱਗ ਜੇ ਅੱਜ ਤੂੰ ਫਲਾਣੇ ਥਾਂ ਤੇ ਆਇਆ ਹੋਇਆ, ਤੂੰ ਫਲਾਣੇ ਥਾਂ ਦਰਸ਼ਨ ਦੇ ਰਹੇ ਹੈ ਤੇ ਮੈਂ ਉੱਥੇ ਜਾ ਕੇ ਤੇਰੀ ਦਰਸ਼ਨ ਕਰਾਂ, ਜਿੱਥੇ ਵੀ ਤੂੰ ਹੋਵੇ ਮੈਂ ਤੇਰੀ ਸੇਵਾ ਵਿੱਚ ਖਲੋਤਾ ਰਹਾਂ, ਸੇਵਾ ਵਿੱਚ ਖਲੋਤਾ ਰਹਾਂ। ਜਹਾਂ ਜਹਾਂ ਜਾਓ ਤਹਾਂ ਤੇਰੀ ਸੇਵਾ, ਤੁਮ ਸੋ ਠਾਕਰ ਔਰ ਨਾ ਦੇਵਾ, ਤੇਰੇ ਨਾਲੋਂ ਵੱਡਾ ਹੋਰ ਕੋਈ ਦੇਵੀ ਦੇਵਤਾ ਹੈ ਨਹੀਂ। ਕਿਉਂ ਜੀ ਤੈਨੂੰ ਇੰਨੀ ਪ੍ਰੀਤ ਕਿਉਂ ਹੈ ਬਈ, ਤੂੰ ਕਿਉਂ ਇੰਨੀ ਪ੍ਰੀਤ ਦਰਸਾਈ ਹੈ। ਕਹਿੰਦਾ ਜੀ ਮੈਨੂੰ ਪਤਾ ਲੱਗਿਆ ਕਿ ਤੇਰਾ ਭਜਨ ਜਿਹੜਾ ਉਹ ਜਮਾਂ ਦੀ ਫਾਸੀ ਕੱਟ ਦਿੰਦਾ, ਤੁਮਰੇ ਭਜਨ ਕੱਟੇ ਜਮ ਫਾਸਾ। ਇਹ ਸੁਣੀ ਹੈ ਮੈਂ ਗੱਲ, ਰਵਿਦਾਸ ਕਹਿੰਦੇ ਨੇ ਮੈਂ ਸੁਣੀ ਹੈ। ਇਸ ਵਾਸਤੇ ਭਗਤ ਹੇਤ ਗਾਵੈ ਰਵਿਦਾਸਾ, ਤੇਰੇ ਇਸ ਵਾਸਤੇ ਗੁਣ ਗਾਉਂਦਾ ਪਿਆ ਕਿ ਤੇਰੇ ਚਰਨਾਂ ਨਾਲ ਪ੍ਰੀਤ ਕੀਤੀਆਂ ਜਮਾਂ ਦੀਆਂ ਫਾਈਆਂ ਮਿਟ ਜਾਂਦੀਆਂ, ਜਮਾਂ ਦਾ ਜਿਹੜਾ ਡਰ ਹੈ ਦੂਰ ਹੋ ਜਾਂਦਾ, ਇਸ ਵਾਸਤੇ ਪ੍ਰੀਤ ਕਰਦਾ ਪਿਆ ਭਗਤ ਰਵਿਦਾਸ। ਸੋ ਮੈਂ ਅਰਜ ਕਰ ਰਿਹਾ ਸਾਂ, ਪ੍ਰੀਤ ਇੱਕ ਐਸੀ ਹੈ ਗੁਰੂ ਚਰਨਾਂ ਦੀ ਪ੍ਰੀਤ। ਕਬੀਰ ਬੈਠੇ ਨੇ, ਕਬੀਰ ਨੇ ਵਿਚਾਰ ਕੀਤੀ ਹੈ, ਦਰਸ਼ਨ ਕਰਨ ਕਈ ਵਾਰੀ ਜਾਂਦਾ, ਗੋਮਤੀ ਦੇ ਕਿਨਾਰੇ ਤੇ ਰਹਿੰਦੇ ਨੇ ਇਹਨਾਂ ਦੇ ਗੁਰੂ ਸਾਹਿਬ ਸਵਾਮੀ ਰਾਮਾਨੰਦ ਜੀ। ਕਹਿ ਦਿੱਤਾ ਕਬੀਰ ਨੇ, ਉਹ ਗਏ ਸਨ ਚਾਰ ਪੰਜ ਜਣੇ ਇਕੱਠੇ ਹੋ ਕੇ, ਕਬੀਰ ਚੱਲ ਤੈਨੂੰ ਮੱਕੇ ਦਾ ਅਰਬ ਚੱਲੇ ਹੱਜ ਕਰਨ ਵਾਸਤੇ, ਚੱਲ ਸਾਡੇ ਨਾਲ ਚੱਲੀਏ। ਕਹਿੰਦਾ ਬਿਲਕੁਲ ਨਹੀਂ ਜਾਣਾ, ਤੁਹਾਡਾ ਮੱਕਾ ਹੋਰ ਹੈ ਮੇਰਾ ਮੱਕਾ ਹੋਰ ਹੈ। ਕਿਉਂ? ਕਹਿੰਦਾ ਮੈਂ ਉਸ ਮੱਕੇ ਇੱਕ ਵਾਰੀ ਗਿਆ ਸਾਂ, ਫਿਰ ਕੀ ਹੋਇਆ ਸੀ, ਕਰਾਇਆ ਹੱਜ? ਕਹਿੰਦਾ ਹਾਂ ਕਰਾਇਆ ਸਾਂ। ਕਬੀਰ ਹੱਜ ਕਾਬੇ ਹੋ ਜਾਏ ਥਾ, ਅੱਗੇ ਮਿਲਿਆ ਖੁਦਾਏ, ਮੈਨੂੰ ਅੱਗੇ ਰਾਹ ਵਿੱਚ ਹੀ ਖੁਦਾ ਮਿਲ ਪਿਆ। ਫਿਰ ਕਹਿੰਦਾ ਸਾਈ ਮੁਝ ਸਿਓ ਲੜ ਪਰਿਆ, ਤੁਝੇ ਕਿਨ ਫਰਵਾਈ ਗਾਏ, ਖੁਦਾ ਮੇਰੇ ਨਾਲ ਲੜ ਪਿਆ। ਮੈਂ ਕੀ ਪੁੱਛਿਆ ਕੌਣ ਹੈ ਤੂੰ? ਮੈਂ ਕਿਹਾ ਜੀ ਮੈਂ ਕਬੀਰ। ਕਹਿੰਦੇ ਨੇ ਮੈਨੂੰ ਕਿੱਥੇ ਚੱਲਿਆ ਜੀ? ਮੱਕੇ ਦਾ ਹੱਜ ਕਰਨ ਵਾਸਤੇ। ਮੈਂ ਕੀ ਆ ਉੱਥੇ? ਕਹਿੰਦੇ ਨੇ ਖੁਦਾ ਰਹਿੰਦਾ। ਉਹ ਕਹਿੰਦੇ ਖੁਦਾ? ਕਹਿੰਦਾ ਉਹ ਪਾਗਲ, ਤੈਨੂੰ ਕਿਸਨੇ ਆਖਿਆ ਮੈਂ ਮੱਕੇ ਵਿੱਚ ਰਹਿੰਦਾ? ਮੈਂ ਤੇ ਹਰ ਥਾਂ ਤੇ ਹੀ ਹੈ, ਤੈਨੂੰ ਉਸ ਜਗ੍ਹਾ ਕਿਸਨੇ ਦੱਸੀ ਹੈ? ਤੁਝੇ ਕਿਨ ਫਰਮਾਈ ਗਾਏ? ਉਹ ਜਗ੍ਹਾ ਕਿਹਨੇ ਦੱਸੀ ਹੈ ਤੈਨੂੰ ਕਿ ਮੈਂ ਇੱਕ ਥਾਂ ਹੀ ਆ? ਮੈਨੂੰ ਤੇ ਹਰ ਥਾਂ ਤੇ ਵੇਖ ਸਕਦਾ ਤੂੰ। ਅਏ ਤੂੰ ਚੱਲ ਤੇ ਸਹੀ, ਇੱਕ ਵਾਰੀ ਸਾਡੇ ਨਾਲ ਚੱਲ। ਕਹਿੰਦਾ ਨਹੀਂ ਜਾਣਾ ਕਬੀਰ, ਹੱਜ ਕਾਬੇ ਹੋਏ ਹੋਏ ਗਿਆ, ਕਈ ਵਾਰੀ ਗਿਆ, ਕੇਤੀ ਵਾਰ ਕਬੀਰ, ਮੈਂ ਕਈ ਵਾਰੀ ਹੱਜ ਕਰ ਆਇਆ, ਤੁਸੀਂ ਜਾਓ ਮੈਂ ਨਹੀਂ ਜਾਣਾ। ਸਾਈ ਮੁਝ ਮੈਂ ਕਿਆ ਖਤਾ, ਮੁੱਖੋਂ ਨਾ ਬੋਲਿਆ ਪੀਰ, ਪਤਾ ਨੀ ਕੀ ਗੁਨਾਹ ਹੋ ਗਿਆ, ਉਦੋਂ ਦਾ ਮੇਰੇ ਨਾਲ ਬੋਲਦਾ ਨੀ। ਇਹਨਾਂ ਉਹਨਾਂ ਚੋਂ ਇੱਕ ਪੁੱਛਦਾ ਇਹਦਾ ਪਤਾ ਲੋਕ ਕਿੱਥੇ ਜਾਂਦਾ, ਇਹ ਮੱਕਾ ਕਿਹੜਾ ਦੱਸਦਾ, ਕਿੱਥੇ ਜਾਂਦਾ ਤੂੰ? ਕਬੀਰ ਕਹਿੰਦਾ ਮੇਰਾ ਮੱਕਾ ਇਹ ਹੈ। ਜੀ ਹੱਜ ਹਮਾਰੀ ਗੋਮਤੀ ਤੀਰ, ਹੱਜ ਹਮਾਰੀ ਸੋ ਪੀਤੰਬਰ ਪੀਰ ਪੀਲੇ ਬਸਤਰਾ ਵਾ। ਮੇਰਾ ਸਤਿਗੁਰੂ ਕਹਿੰਦਾ ਮੈਂ ਉੱਥੇ ਰੋਜ਼ ਹੱਜ ਕਰ ਆਉਣਾ। ਹੱਜ ਹਮਾਰੀ ਗੋਮਤੀ ਤੀਰ ਜਹਾਂ ਵਸੈ ਪੀਤੰਬਰ ਪੀਰ। ਵਾਹ ਵਾਹ ਕਿਆ ਖੂਬ ਗਾਉਂਦਾ ਹੈ। ਕਹਿੰਦਾ ਮੇਰਾ ਸਤਿਗੁਰੂ ਰਾਗੀ ਹੈ, ਬਹੁਤ ਵਧੀਆ ਗਾਉਂਦਾ, ਰਾਗੀ ਹੈ ਸਤਿਗੁਰੂ। ਹਰ ਕਾ ਨਾਮ ਮੇਰੇ ਮਨ ਭਾਵਤਾ ਹੈ। ਉਹਦੀ ਕੋ ਹੋਰ ਨਿਸ਼ਾਨੀ ਕੀ ਹੈ? ਕਹਿੰਦਾ ਕੰਠੇ ਮਾਲਾ ਜਿਹਵਾ ਰਾਮ। ਮੇਰੇ ਸਤਿਗੁਰੂ ਦੀ ਨਿਸ਼ਾਨੀ ਹੈ, ਗਲ ਵਿੱਚ ਮਾਲਾ ਹੈ, ਰਸਨਾ ਤੇ ਰਾਮ ਦਾ ਰਾਮ ਹੈ, ਇਹ ਸਤਿਗੁਰੂ ਦੀ ਨਿਸ਼ਾਨੀ ਹੈ। ਮੇਰਾ ਹੱਜ ਇਹ ਹੈ, ਐਸੀ ਪ੍ਰੀਤ ਹੈ। ਹੁਣ ਬੈਠਾ ਬੈਠਾ ਬਨਾਰਸ ਵਿੱਚ ਕਹਿੰਦਾ ਸੱਚੇ ਪਾਤਸ਼ਾਹ ਮਹਾਰਾਜ, ਜਦੋਂ ਮੈਂ ਕਿਤੇ ਜਾਂਦਾ ਦਰਸ਼ਨ ਹੋ ਜਾਂਦਾ, ਜਦੋਂ ਮੈਨੂੰ ਨਹੀਂ ਦਰਸ਼ਨ ਹੋ ਜਾਂਦਾ ਮੈਂ ਵਿਆਕੁਲ ਹੋ ਜਾਂਦਾ। ਐਸੀ ਪ੍ਰੀਤ ਹੋਈ ਹੈ ਮਾਧੋ, ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨੀ ਉੱਠੀ ਅਦਕਾਏ। ਕਹਿੰਦਾ ਮੈਂ ਜਿੰਨਾ ਚਿਰ ਦਰਸ਼ਨ ਇੱਥੇ ਜਲ ਦਾ ਦਰਸ਼ਨ ਤੋਂ ਭਾਵ ਹੈ, ਜਿੰਨਾ ਚਿਰ ਮੈਂ ਦਰਸ਼ਨ ਕਰਦਾ ਰਹਿੰਦਾ, ਜਦੋਂ ਮੈਂ ਦਰਸ਼ਨ ਨਹੀਂ ਸੀ ਕੀਤਾ ਸੱਚੇ ਪਾਤਸ਼ਾਹ, ਜਿੰਨਾ ਚਿਰ ਮੈਂ ਤੇਰਾ ਦਰਸ਼ਨ ਨਹੀਂ ਕੀਤਾ, ਉਹ ਮੇਰੀ ਜ਼ਿੰਦਗੀ ਵੱਖਰੀ ਹੈ, ਉਹ ਇਤਿਹਾਸ ਵੱਖਰਾ, ਉਹ ਸਮਾਂ ਹੋਰ ਹੈ। ਪਰ ਜਦੋਂ ਦਾ ਮੈਂ ਦਰਸ਼ਨ ਕਰ ਲਿਆ ਤੇਰਾ, ਹੁਣ ਮੇਰਾ ਜੀ ਨਹੀਂ ਕਰਦਾ ਦਰਸ਼ਨ ਤੋਂ ਪਿੱਛੇ ਹਟਣ। ਜਲ ਦਰਸ਼ਨ ਕਰਦਾ ਹੋਇਆ ਮੇਰੀ ਜਲ ਦਰਸ਼ਨ ਦੀ ਪਿਆਸ ਵੱਧਦੀ ਜਾਂਦੀ ਹੈ। ਜਲ ਮੈਂ ਅਗਨ ਉੱਠੀ ਅਦਕਾਏ, ਜਲ ਵਿੱਚ ਰਹਿੰਦੀ। ਇਹ ਸੁਭਾਅ ਮੱਛੀ ਤੋਂ ਲਿਆ ਕਬੀਰ ਨੇ, ਤੂੰ ਧਿਆਨ ਰੱਖਣਾ, ਮੱਛੀ ਪਾਣੀ ਵਿੱਚ ਰਹਿੰਦੀ ਹੈ ਤੇ ਮੱਛੀ ਕਿਸਾ ਬਾਹਰ ਪਿਆਸਾ ਬੰਦਾ ਹੋਵੇ, ਕੋਈ ਪਿਆਸਾ ਮਨੁੱਖ ਹੋਏ, ਪਾਣੀ ਦੀ ਪਿਆਸ ਹੈ ਤੇ ਕਿਤੇ ਜਾ ਕੇ ਨਦੀ ਤੋਂ ਪਿਆਸ ਬੁਝਾ ਲੈਂਦਾ। ਪਰ ਮੈਂ ਕਹਿੰਦਾ ਨਦੀ ਵਿੱਚ ਰਹਿਣ ਵਾਲੀ ਮੱਛੀ ਦੀ ਪਿਆਸ ਨਹੀਂ ਬੁਝੀ, ਬਾਹਰੋਂ ਜਾ ਕੇ ਮਨੁੱਖ ਪਿਆਸ ਬੁਝਾ ਲਈ ਹੈ ਨਦੀ ਚੋਂ ਪਾਣੀ ਪੀ ਕੇ, ਇਹਦੀ ਪਿਆਸ ਨਹੀਂ ਬੁਝੀ। ਫਿਰ ਬਾਹਰ ਦਾ ਪਿਆਸਾ ਮਨੁੱਖ ਜਾ ਕੇ ਤੇ ਪਾਣੀ ਪੀ ਕੇ ਨਦੀ ਵਿੱਚੋਂ 2-4 ਘੰਟੇ ਕੱਢ ਲੈਂਦਾ, ਪਰ ਮੱਛੀ ਨੂੰ ਆਖੋ ਇਹ 2-4 ਘੰਟੇ ਕੱਢ ਕੇ ਦੱਸੇ ਨਹੀਂ ਕੱਢ ਸਕਦੀ, ਇੰਨੀ ਪਿਆਸ ਵਧੀ ਹੈ। ਇਹ ਸੁਭਾਅ ਮੱਛੀ ਦਾ। ਫਿਰ ਜਿੰਨਾ ਚਿਰ ਮੱਛੀ ਪਾਣੀ ਵਿੱਚ ਰਹਿੰਦੀ ਹੈ ਓਨਾ ਚਿਰ ਉਹਨੂੰ ਕੋਈ ਸ਼ਸਤਰ ਨਹੀਂ ਕੱਟ ਸਕਦਾ, ਜਿੰਨਾ ਚਿਰ ਮੱਛੀ ਪਾਣੀ ਵਿੱਚ ਰਹਿੰਦੀ ਹੈ ਤਲਵਾਰ ਨਾਲ ਨਹੀਂ ਕੱਟੀ ਜਾ ਸਕਦੀ, ਜਿੰਨਾ ਚਿਰ ਮੱਛੀ ਪਾਣੀ ਵਿੱਚ ਰਹਿੰਦੀ ਹੈ ਬੰਦੂਕ ਦੀ ਗੋਲੀ ਨਾਲ ਨਹੀਂ ਮਰ ਸਕਦੀ, ਜਿੰਨਾ ਚਿਰ ਮੱਛੀ ਪਾਣੀ ਵਿੱਚ ਰਹਿੰਦੀ ਹੈ ਕਿਸੇ ਤੀਰ ਨਾਲ ਨਹੀਂ ਮਰ ਸਕਦੀ, ਇਹ ਮਰੇਗੀ ਕਦੋਂ? ਜਦੋਂ ਪਾਣੀ ਤੋਂ ਵੱਖਰੀ ਹੋ ਜਾਏਗੀ। ਬੜਾ ਤਰੀਕਾ ਵਧੀਆ ਇਹਦਾ ਸੋਚਿਆ ਮਾਰਨ ਵਾਲਿਆਂ ਨੇ, ਬਈ ਪਾਣੀ ਤੋਂ ਵੱਖਰੀ ਕਰ ਦਿਓ, ਮਰ ਜਾਏਗੀ ਆਪਣੇ ਆਪ ਹੀ, ਪਾਣੀ ਵਿੱਚ ਨਹੀਂ ਮਰ ਸਕਦੀ। ਇਸੇ ਤਰ੍ਹਾਂ ਹੀ ਜਿੰਨਾ ਚਿਰ ਗੁਰਸਿੱਖ ਦਾ ਪਿਆਰ ਗੁਰੂ ਚਰਨਾਂ ਨਾਲ ਜੁੜਿਆ ਰਹੇਗਾ, ਗੁਰਸਿੱਖ ਨਹੀਂ ਸੰਸਾਰ ਵਿੱਚ ਮਰਦਾ। ਜਿੰਨਾ ਚਿਰ ਗੁਰੂ ਨਾਲੋਂ, ਜਦੋਂ ਗੁਰੂ ਨਾਲੋਂ ਟੁੱਟ ਜਾਏਗਾ ਗੁਰਸਿੱਖ ਦੀ, ਉੱਥੇ ਬਹੁਤ ਹੈ। ਗੁਰੂ ਰਾਮਦਾਸ ਕਹਿੰਦੇ ਨੇ ਜਿਉਂ ਪ੍ਰਾਣੀ ਜਲ ਬਿਨ ਹੈ ਮਰਦਾ, ਤਿਉਂ ਸਿੱਖ ਗੁਰ ਬਿਨ ਮਰ ਜਾਏ। ਐਸਾ ਇਹ ਤੇ ਮੱਛੀ ਵਾਲਾ ਹਿਸਾਬ ਹੈ ਗੁਰਸਿੱਖ ਦਾ, ਇੰਨੀ ਪ੍ਰੀਤ ਹੋਵੇ ਗੁਰੂ ਚਰਨਾਂ ਨਾਲ, ਐਸੀ ਪ੍ਰੀਤ। ਕਹਿੰਦੇ ਨੇ ਜਲ ਮੈਂ ਅਗਨ ਉੱਠੀ ਅਦਕਾਏ, ਤੂੰ ਜਲ ਨਿੱਧ ਹੈ ਸੱਚੇ ਪਾਤਸ਼ਾਹ, ਹੁਣ ਤੇ ਐਂ ਹੋ ਗਿਆ ਜਿਸ ਤਰ੍ਹਾਂ ਤੂੰ ਜਲ ਦਾ ਸਮੁੰਦਰ ਬਣ ਗਿਆ, ਮੈਂ ਜਲ ਵਿੱਚ ਰਹਿਣ ਵਾਲੀ ਮੱਛੀ ਬਣ ਗਈ, ਇਹ ਸੁਭਾਅ ਬਣ ਗਿਆ ਮੇਰਾ, ਮੱਛੀ ਵਾਲਾ ਸੁਭਾਅ ਬਣ ਗਿਆ। ਤੂੰ ਤੇ ਦਰਸ਼ਨ ਦਾ ਖਜ਼ਾਨਾ ਹੈ ਤੇ ਮੈਂ ਦਰਸ਼ਨ ਅਭਿਲਾਸ਼ੀ ਹਾਂ, ਐਸਾ ਬਣ ਗਿਆ। ਤੂੰ ਜਲ ਨਿੱਧ ਹਾਂ ਜਲ ਕਾ ਮੀਨ, ਹੁਣ ਮੈਂ ਜਲ ਮੈਂ ਰਹੋ ਚਲੇ ਬਿਨ ਖੀਨ, ਜਿੰਨਾ ਚਿਰ ਮੈਂ ਦਰਸ਼ਨ ਕਰਦਾ ਰਹਿੰਦਾ ਓਨਾ ਚਿਰ ਮੇਰਾ ਜੀਵਨ ਹੈ, ਜਦੋਂ ਮੇਰਾ ਦਰਸ਼ਨ ਓਹਲੇ ਹੋ ਜਾਂਦਾ, ਦੂਰ ਹੋ ਜਾਂਦੇ ਹੋ, ਮੇਰੀ ਮੌਤ ਹੋ ਜਾਂਦੀ। ਐਸਾ ਵਿਚਾਰ ਕਰ ਰਹੇ ਨੇ। ਅੱਗੇ ਕਹਿੰਦੇ ਨੇ ਤੂੰ ਪਿੰਜਰ ਹਉ ਸੂਵਟਾ ਤੋਰ, ਇਸ ਤਰ੍ਹਾਂ ਪ੍ਰਮਾਣ ਦਿੱਤੇ, ਪ੍ਰਮਾਣ ਹੋਰ ਦੇ ਦਿੱਤਾ। ਕਹਿੰਦੇ ਨੇ ਇਹ ਸੰਸਾਰ ਜਿਹੜਾ ਤੂੰ ਬਣਾਇਆ ਇਹਨੂੰ ਮੈਂ ਪਿੰਜਰਾ ਬਣਾ ਲਿਆ, ਇਹਦੇ ਵਿੱਚ ਰਹਿਣ ਵਾਲਾ ਇੱਕ ਮੈਂ ਪੰਛੀ ਆ ਤੋਤਾ, ਤੂੰ ਪਿੰਜਰਾ ਹੈ, ਇਹ ਸੰਸਾਰ ਤੇਰਾ ਹੀ ਰੂਪ ਹੈ ਸਾਰਾ, ਇਹ ਪਿੰਜਰਾ ਹੈ ਤੇ ਇਹਦੇ ਵਿੱਚ ਮੈਂ ਵੀ ਰਹਿਣਾ, ਤੇ ਮੈਂ ਆਪਣੇ ਆਪ ਨੂੰ ਤੋਤਾ ਬਣ ਲਿਆ। ਕਹਿੰਦੇ ਨੇ ਤੂੰ ਪਿੰਜਰ ਹਉ ਸੂਵਟਾ ਤੋਰ, ਤੇ ਜਮ ਮੰਜਾਰ ਕਹਾ ਕਰੇ ਮੋਰ, ਹੁਣ ਜਮ ਰੂਪ ਬਿੱਲਾ ਮੇਰਾ ਕੀ ਵਿਗਾੜ ਸਕਦਾ। ਆਖਿਰ ਉੱਡਣ ਵਾਲਿਆਂ ਪੰਛੀਆਂ ਨੂੰ ਬਿੱਲਾ ਜਾਂ ਬਿੱਲੀ ਪੈ ਜਾਂਦੀ ਹੈ, ਜਮ ਨੂੰ ਬਿੱਲਾ ਆਖ ਦਿੱਤਾ। ਕਹਿੰਦਾ ਹੁਣ ਜਮ ਰੂਪ ਬਿੱਲਾ ਮੇਰਾ ਜਮ ਹੁਣ ਕੱਖ ਨਹੀਂ ਵਿਗਾੜ ਸਕਦਾ ਮੇਰਾ, ਕਿਉਂਕਿ ਤੇਰੇ ਚਰਨਾਂ ਨਾਲ ਪ੍ਰੀਤ ਹੈ, ਤੇਰਾ ਰੂਪ ਹੋ ਗਿਆ ਨਾ ਮੈਂ। ਪਰ ਜਦੋਂ ਤੇਰਾ ਦਰਸ਼ਨ ਹੁੰਦਾ ਮੈਨੂੰ ਉਦੋਂ ਕੁਛ ਹੋਰ ਮਲੂਮ ਹੁੰਦਾ, ਜਦੋਂ ਨਹੀਂ ਦਰਸ਼ਨ ਹੁੰਦਾ ਕੁਝ ਸਮਾਂ ਹੋਰ। ਤੂੰ ਤਰਵਰ ਹਉ ਪੰਖੀ ਆਹੇ, ਹੋਰ ਪ੍ਰਮਾਣ ਦੇ ਦਿੱਤਾ ਦਰਖਤ ਦਾ, ਤੂੰ ਇੱਕ ਬਿਰਸ਼ ਹੈ ਤੇ ਮੈਂ ਤੇਰੇ ਵਿੱਚ ਆਲਣਾ ਬਣਾਇਆ ਹੋਇਆ ਬਿਰਸ਼ ਦੇ ਉੱਤੇ, ਤੇ ਤੇਰੇ ਉੱਤੇ ਰਹਿਣ ਵਾਲਾ ਇੱਕ ਪੰਛੀ ਹੈ। ਤੂੰ ਤਰਵਰ ਹਉ ਪੰਖੀ ਆਹੇ ਤੇ ਮੰਦ ਭਾਗੀ ਤੇਰੋ ਦਰਸ਼ਨ ਨਾ। ਫਿਰ ਮੰਦੇ ਭਾਗਾਂ ਵਾਲੇ ਨੂੰ ਤੇਰਾ ਦਰਸ਼ਨ ਜਦੋਂ ਨਹੀਂ ਹੁੰਦਾ ਇਹ ਕੀ ਗੱਲ, ਕਿਉਂ ਨਹੀਂ ਦਰਸ਼ਨ ਹੋ ਰਿਹਾ। ਆਖਰੀ ਪੰਕਤੀ ਚ ਕਹਿੰਦਾ ਕਹੋ ਕਬੀਰ ਤੂੰ ਸਤਿਗੁਰ ਹੋ ਨਵ ਧਨ ਚੇਲਾ, ਤੂੰ ਮੇਰਾ ਸਤਿਗੁਰੂ ਹੈ ਮੈਂ ਤੇਰਾ ਨਵਾਂ ਚੇਲਾ ਹਾਂ। ਹੋ ਸਕਦਾ ਤੇਰੇ ਪੁਰਾਣੇ ਚੇਲੇ ਬਹੁਤ ਹੋਣਗੇ, ਤੇਰੇ ਪੁਰਾਣੇ ਸਿੱਖ ਬਹੁਤ ਹੋਣਗੇ, ਪਰ ਮੈਂ ਅਜੇ ਜਾਣੂ ਨਹੀਂ ਉਹਨਾਂ ਦਾ ਕੌਣ ਕੌਣ ਨੇ, ਪਰ ਮੈਂ ਤੇ ਤੇਰਾ ਨਵਾਂ ਚੇਲਾ ਬਣਿਆ। ਤੂੰ ਸਤਿਗੁਰ ਹਉ ਨਵ ਧਨ ਚੇਲਾ, ਕਹੋ ਕਬੀਰ ਮਿਲ ਅੰਤ ਕੀ ਵੇਲਾ, ਮੈਨੂੰ ਦਰਸ਼ਨ ਦੀ ਦਾਤ ਮਿਲੇ ਅੰਤ ਕੀ ਵੇਲਾ। ਤੋਂ ਭਾਵ ਹੈ ਮਾਨਸ ਜਨਮ, ਮਾਨਸ ਜਨਮ ਸਾਡਾ ਆਖਰੀ ਹੈ ਨਾ, 84 ਲੱਖ ਜੂਨ ਵਿੱਚੋਂ ਸਭ ਤੋਂ ਟਾਪ ਹੈ। ਸਮਝ ਲਓ ਅਸੀਂ ਟਾਪ ਨੂੰ ਹੱਥ ਪਿਆ ਹੋਇਆ, ਤੁਸੀਂ ਸਾਰੇ ਟਾਪ ਤੇ ਬੈਠੇ ਹੋ ਜਿਨ੍ਹਾਂ ਨੂੰ ਮਾਨਸ ਜਨਮ ਮਿਲ ਗਿਆ। ਆਖਰੀ ਪੌੜੀ ਹੈ ਉਤਲੀ, ਸਭ ਤੋਂ ਉੱਚੀ ਪੌੜੀ ਹੈ। ਤੇ ਜੇ ਇਹਦੇ ਵਿੱਚ ਆਣ ਕੇ ਕੋਈ ਗੁਰੂ ਦਰਸ਼ਨ ਅਭਿਲਾਸ਼ੀ ਬਣਿਆ ਹੀ ਨਹੀਂ, ਗੁਰੂ ਚਰਨਾਂ ਤੱਕ ਪਹੁੰਚਿਆ ਹੀ ਨਹੀਂ, ਨਾਮ ਨਹੀਂ ਜਪਿਆ, ਗੁਰਬਾਣੀ ਨਹੀਂ ਪੜ੍ਹੀ, ਤੇ ਸਮਝ ਲਓ ਇਹ ਵਿਅਰਥ ਚਲੇ ਗਿਆ। ਪਾਤਸ਼ਾਹ ਕਹਿੰਦੇ ਨੇ ਪੌੜੀ ਛੁੜਕੀ ਹੱਥ ਨਾ ਆਵੇ ਤੇ ਅਹਿਲਾ ਜਨਮ ਦਵਾਇਆ, ਵਿਅਰਥ ਜਨਮ ਨਿਕਲ ਗਿਆ। ਫਿਰ ਇੱਕ ਜਨਮ ਨਹੀਂ ਕਈ ਜਨਮ ਨਿਕਲ ਜਾਣਗੇ। ਭਗਤ ਬਿਨ ਬਿਰਥੇ ਜਨਮ ਗਏ, ਇੱਕ ਨਹੀਂ ਬਿਰਥੇ ਕਈ ਜਨਮ ਪਹੇ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਸ ਜਰੀਆ। ਇਸ ਵਾਸਤੇ ਕਹਿੰਦੇ ਨੇ ਅੰਤ ਕੀ ਬੇਲਾ, ਇਹ ਹੁਣ ਆਖਰੀ ਮੇਰਾ ਜਨਮ ਹੈ, ਇਹਦੇ ਵਿੱਚ ਤੇ ਦਰਸ਼ਨ ਦੇ ਦਿਓ, ਮੈਨੂੰ ਹਰ ਵਕਤ ਤੇਰਾ ਦਰਸ਼ਨ ਹੁੰਦਾ ਰਹੇ, ਮੇਰੀ ਪ੍ਰੀਤ ਇਹੋ ਜਿਹੀ ਤੇਰੇ ਚਰਨਾਂ ਨਾਲ ਮੈਂ ਜੋੜੀ ਹੋਈ ਹੈ। ਇਹ ਕਹਿੰਦਾ ਪਿਆ ਸੱਚੀ ਪ੍ਰੀਤ ਮੈਂ ਤੁਮ ਸੰਗ ਜੋੜੀ ਜੀ ਤੋੜੀ ਸਾਰੀ, ਨਾਮ ਆ ਗਏ ਬ੍ਰਹਮ ਗਿਆਨੀ ਬਣ ਗਏ ਚਰਨਾਂ ਨਾਲ ਪ੍ਰੀਤ ਕਰਨ ਵਾਲੇ। ਦੁਆਪਰ ਯੁੱਗ ਦਾ ਸਮਾਂ ਹੈ, ਜਗਤ ਗੁਰੂ ਭਗਵਾਨ ਕ੍ਰਿਸ਼ਨ ਬਿਰਾਜਦੇ ਨੇ ਤੇ ਉਦੋ ਸੇਵਕ ਹੈ, ਭਗਵਾਨ ਦਾ ਗਿੜਵਈ ਹੈ। ਅੰਮ੍ਰਿਤ ਵੇਲੇ ਤੋਂ ਉੱਠ ਕੇ ਇਸ਼ਨਾਨ ਕਰਾਉਣ ਤੋਂ ਲੈ ਕੇ ਸਾਰਾ ਦਿਨ ਹਾਜ਼ਰ ਰਹਿੰਦਾ। ਰਾਤ ਨੂੰ ਜਦੋਂ ਭਗਵਾਨ ਬਿਰਾਜਦੇ ਨੇ, ਜਿੰਨਾ ਚਿਰ ਬਿਰਾਜਦੇ ਨੇ ਉਹਨਾਂ ਚਿਰ ਚਰਨ ਘੁੱਟਦਾ ਰਹਿੰਦਾ, ਦਬਾਉਂਦਾ ਚਰਨ ਘੁੱਟਦਿਆਂ ਘੁੱਟਦਿਆਂ। ਜਦੋਂ ਭਗਵਾਨ ਸੌ ਜਾਂਦੇ ਨੇ, ਨੀਂਦ ਆ ਜਾਂਦੀ ਹੈ, ਉਸ ਤੋਂ ਉਪਰੰਤ ਫਿਰ ਜਾ ਕੇ ਸੌਂਦਾ, ਫਿਰ ਸਵੇਰੇ ਉੱਠ ਕੇ ਪਹਿਲੋਂ ਉੱਠਣਾ। ਐਸਾ ਸੇਵਕ ਹੈ, ਪਰ ਕਦੇ ਕਦੇ ਸਮਾਂ ਕੋਈ ਐਸਾ ਬਣ ਜਾਂਦਾ ਕਿਸੇ ਦੀ, ਹਰ ਬੰਦੇ ਦੀ ਜ਼ਿੰਦਗੀ 'ਚ ਆਉਂਦਾ। ਮੈਂ ਕਹਿੰਦਾ ਕੋਈ ਵੀ ਕੰਮ ਹੋਏ, ਤੁਸੀਂ ਕਾਰੋਬਾਰ ਅਸੀਂ ਕਰਦੇ ਹਾਂ, ਕਾਰੋਬਾਰ ਕਰਦਿਆਂ ਕਰਦਿਆਂ ਕਦੀ ਸਮਾਂ ਐਸਾ ਆ ਜਾਂਦਾ ਤੇ ਮਨੁੱਖ ਮਾਲਾਮਾਲ ਹੋ ਜਾਂਦਾ। ਸਾਰੇ ਸਮੇਂ ਇੱਕੋ ਜਿਹੇ ਨਹੀਂ ਹੁੰਦੇ, ਹਾਣ ਲਾਭ ਜ਼ਰੂਰ ਹੈ ਸੰਸਾਰ ਵਿੱਚ। ਇਸੇ ਤਰ੍ਹਾਂ ਹੀ ਸੇਵਾ ਕਰਦਿਆਂ 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 ਇੱਕ ਦਿਨ ਸਮਾਂ ਐਸਾ ਆ ਗਿਆ, ਰਾਤ ਨੂੰ ਜਿਸ ਵੇਲੇ ਭਗਵਾਨ ਲੰਮੇ ਪਏ ਆਪਣੇ ਸੁੱਖ ਸਥਾਨ ਤੇ ਆਸਣ ਦੇ ਉੱਤੇ, ਤੇ ਉਦੋਂ ਘੁੱਟਦਾ ਪਿਆ ਚਰਨ ਦਬਾਉਂਦਾ ਦਬਾਉਂਦਾ, ਜਿਉਂ ਦਬਾਉਣ ਲੱਗਾ ਭਗਵਾਨ ਕ੍ਰਿਸ਼ਨ ਸੌਂ ਗਏ, ਅੱਜ ਚਰਨ ਦਬਾਉਣੋਂ ਨਹੀਂ ਹਟਦਾ। ਜਿਉ ਲੱਗਾ ਦਬਾਉਣ ਐਸੀ ਮਨ ਦੇ ਐਸੀ ਪ੍ਰੀਤ ਬਣੀ ਚਰਨਾ ਰਾਹ ਤੇ ਭੁੱਲ ਹੀ ਗਿਆ ਕਿ ਮੈਨੂੰ ਨੀਂਦ ਆਏਗੀ ਕਿ ਸੌਣਾ ਜਾਂ ਨਹੀਂ ਸੌਣਾ। ਜਿਉ ਲੱਗਾ ਦਬਾਉਣ ਭਗਵਾਨ ਕ੍ਰਿਸ਼ਨ ਜਦੋਂ ਥੋੜਾ ਜਿਹਾ ਜਾਗ ਆਉਂਦੀ ਹੈ ਉਦੋਂ ਤੂੰ ਸੌਂਦਾ ਕਿਉਂ ਨੀ ਜਾ ਕੇ, ਅੱਛਾ ਜੀ ਸੌਂਦਾ ਜੀ ਸੌਣੇ ਜਾਂਦਾ ਸੱਚੇ ਪਾਤਸ਼ਾਹ। ਫਿਰ ਭਗਵਾਨ ਕ੍ਰਿਸ਼ਨ ਫਿਰ ਪਾਸਾ ਪਲਟਦੇ ਨੇ, ਫਿਰ ਦਬਾਉਂਦਾ ਰਹਿੰਦਾ, ਹੱਟਦਾ ਹੀ ਨੀ ਦਬਾਉਣੋ। ਸਾਰੀ ਰਾਤ ਲੰਘ ਗਈ, ਸਾਹਿਬ ਦਸਮ ਪਾਤਸ਼ਾਹ ਨੂੰ ਦਸਮ ਦਰਬਾਰ ਵਿੱਚ ਅੰਕਿਤ ਕੀਤਾ ਇਸ ਕਥਾ ਨੂੰ। ਕਹਿੰਦੇ ਦੇਖੋ, ਜੇ ਪਦ ਪੰਕਜ ਸੇਸ ਮਹੇਸ਼ ਸੁਰੇਸ ਦਨੇਸ ਨਸੇਸ ਨਾ ਪਾਏ, ਜੇ ਪਦ ਪੰਕਜ ਸਿੱਧ ਸਮਾਧ ਮੈਂ ਸਾਧਤ ਹੈ ਮੁਨ ਮੋਨ ਲਗਾਏ, ਜੇ ਪਦ ਪੰਕਜ ਵੇਦ ਪੁਰਾਣ ਬਖਾਨ ਪ੍ਰਮਾਣ ਕੇ ਗਿਆਨ ਨਾ ਪਾਏ, ਤੇ ਪਦ ਪੰਕਜ ਕੇਸਵ ਕੇ ਅਬ ਉਦਵ ਲੈ ਕਰਮੇ ਸਹਿਰਾਏ। ਕਦੀ ਚਰਨਾਂ ਨੂੰ ਦਬਾਉਣ ਲੱਗ ਪੈਂਦਾ, ਕਦੀ ਚਰਨਾਂ ਨੂੰ ਪਲੋਸਣ ਲੱਗ ਪੈਂਦਾ, ਮਸਣ ਲੱਗ ਪੈਂਦਾ। ਸਾਰੀ ਰਾਤ ਲੰਘ ਗਈ, ਮਸਤ ਹੋ ਗਿਆ, ਮਸਤੀ ਵਿੱਚ ਲੰਘ ਗਈ ਸਾਰੀ ਸਾਰੀ ਰਾਤ। ਔਰ ਹੋ ਜਾਂਦਾ ਹੈ ਗੁਰੂ ਚਰਨਾਂ ਨਾਲ ਸਪਰਸ਼ ਕਰਨ ਵਾਲਾ ਕੋਈ ਵੀ ਮਨੁੱਖ ਦੇਖੋਗੇ, ਇਤਿਹਾਸ ਵਿੱਚ ਲੱਖਾਂ ਪ੍ਰਮਾਣ ਆਉਣਗੇ, ਸਭ ਮਸਤ ਹੋ ਗਏ। ਕਿਸੇ ਨੇ ਆਖਿਆ ਨਾ, ਜੋ ਕਿਹਾ ਸਤਿਗੁਰ ਦੇ ਦਰ ਤੇ ਵੋ ਦੀਵਾਨਾ ਹੋ ਗਿਆ, ਜੋ ਗਿਆ ਸਤਿਗੁਰ ਸਾਰੀ ਉਮਰ, ਜਿਨ੍ਹਾਂ ਚਰਨਾਂ ਦੀ ਵਿਆਖਿਆ ਵੇਦਾਂ ਤੇ ਪੁਰਾਣਾਂ ਨੇ ਕਰਦੇ ਥੱਕ ਗਏ ਨੇ, ਅਜੇ ਤੱਕ ਪਤਾ ਨਹੀਂ ਲੱਗਾ ਕਿੱਥੋਂ ਤੱਕ ਮਹਾਨਤਾ ਚਰਨਾਂ ਦੀ। ਕਹਿੰਦੇ ਨੇ ਉਹ ਚਰਨ ਉਦੋਂ ਹੱਥਾਂ ਵਿੱਚ ਲੈ ਕੇ ਪਲੋਸ ਰਿਹਾ ਉਹਨਾਂ ਚਰਨਾਂ ਨੂੰ, ਐਸੀ ਪ੍ਰੀਤ। ਤੇ ਪਦ ਪੰਕਜ ਕੇਸਵ ਕੇ ਅਬ ਉਦਵ ਲੈ ਕਰਮੇ ਸਹਿਰਾਏ, ਹੱਥਾਂ ਵਿੱਚ ਪਲੋਸਦਾ ਪਿਆ ਦਬਾਉਂਦਾ ਪਿਆ, ਇੰਨੇ ਉੱਚੇ ਭਾਗਾਂ ਵਾਲਾ ਚਰਨਾਂ ਨਾਲ ਪ੍ਰੀਤ ਲੱਗ ਗਈ। ਐਸੀ ਪ੍ਰੀਤ ਨੂੰ ਆਖਿਆ ਗੁਰਬਾਣੀ ਵਿੱਚ, ਤਨ ਉਹ ਪ੍ਰੀਤ ਚਰਨ ਸੰਗ ਲਾਗੀ, ਤਨ ਉਹ ਪ੍ਰੀਤ ਚਰਨ ਸੰਗ Thank you. ਸਿੱਖ ਨੇ ਚਰਨ ਫੜੇ ਹੋਏ ਨੇ ਗੁਰੂ ਨੂੰ ਹਿੱਲਣ ਨਹੀਂ ਦਿੰਦਾ। ਕਾਬਲ ਵਿੱਚ ਬੈਠਾ, ਕਾਬਲ ਚ ਗੁਰੂ ਹਰ ਰਾਏ ਸਾਹਿਬ ਕੀਰਤਪੁਰ ਬੈਠੇ ਨੇ, ਕੀਰਤਪੁਰ ਬੈਠੇ ਨੇ, ਗੋਂਦਾ ਸਿੱਖ ਕਾਬਲ ਚ ਰਹੀ। ਗੁਰੂ ਚਰਨਾਂ ਦਾ ਅਭਿਲਾਸ਼ੀ, ਗੁਰੂ ਚਰਨਾਂ ਨਾਲ ਪ੍ਰੀਤ ਕਰਨ ਵਾਲਾ ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼ ਵਿੱਚ ਇਹਨੂੰ ਦਰਜ ਕਰਦੇ। ਕਹਿੰਦੇ ਨੇ ਇੱਕ ਦਿਨ ਗੋਂਦੇ ਮੱਜਣ ਠਾਨਾ, ਪ੍ਰਥਮੇ ਸ੍ਰੀ ਜਪ ਪਾਠ ਬਖਾਨਾ। ਸਵੇਰੇ ਅੰਮ੍ਰਿਤ ਵੇਲੇ ਉੱਠਿਆ, ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਨਾਮ ਜਪਿਆ, ਨਾਮ ਜਪ ਕੇ ਜਿਸ ਵੇਲੇ ਗੁਰਬਾਣੀ ਪੜ੍ਹਨ ਲੱਗਾ ਤੇ ਜਪਜੀ ਸਾਹਿਬ ਦਾ ਪਾਠ ਕੀਤਾ, ਤੇ ਜਿਸ ਵੇਲੇ ਪਾਠ ਕਰਕੇ ਕੇਤੀ ਛੁੱਟੀ ਨਾਲ ਆਖਿਆ ਨਾ, ਤੇ ਉੱਥੇ ਹੀ ਗੁਰੂ ਦੇ ਚਰਨ ਅੰਦਰ ਹਿਰਦੇ ਚ ਵੱਸ ਗਏ, ਗੁਰੂ ਚਰਨ ਹਿਰਦੇ ਚ ਵੱਸ ਗਏ। ਔਰ ਜਦੋਂ ਗੁਰੂ ਕੇ ਚਰਨ ਹਿਰਦੇ ਵਿੱਚ ਵੱਸ ਜਾਣ, ਇਹਦੋਂ ਅੱਗੇ ਕੋਈ ਮੰਜ਼ਿਲ ਹੈ ਨੀ ਦੁਨੀਆਂ ਵਿੱਚ। ਗੁਰਬਾਣੀ ਚ ਕਹਿੰਦੇ ਨੇ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਗੁਰ ਕੀ ਮੂਰਤ ਮਨ ਮੇ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੇ ਨਾ ਧਾਰੋ, ਤੇ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਇਸ ਤਰ੍ਹਾਂ ਜਪੋ ਨਾਮ, ਜੇ ਨਾਮ ਜਪਣਾ ਤੇ ਇਸ ਤਰੀਕੇ ਨਾਲ ਜਪੋ, ਹਿਰਦੇ ਵਿੱਚ ਮੂਰਤ ਹੋਵੇ ਗੁਰੂ ਕੀ, ਕੇਤੀ ਛੁੱਟੀ ਨਾਲ ਕਹਿੰਦੀ ਚਰਨਾਂ ਨਾਲ ਜੁੜ ਗਏ, ਜੁੜ ਗਿਆ ਜਿਉਂ ਉੱਥੇ ਅੱਗਾ ਅਰਦਾਸ ਕਰਨ ਦਾ ਪਤਾ ਹੀ ਨਹੀਂ ਰਿਹਾ। ਸਤਿਗੁਰਾਂ ਦੀ ਕਥਾ ਵਿੱਚ ਇੱਕ ਗੱਲ ਆਉਂਦੀ ਹੈ, ਸਾਹਿਬ ਦਸਮ ਪਾਤਸ਼ਾਹ ਦੇ ਵਕਤ ਦੀ ਗੱਲ ਹੈ, ਕਿਸੇ ਸਿੱਖ ਨੂੰ ਪਾਠ ਕਰਨ ਦਾ ਹੁਕਮ ਹੋਇਆ। ਸਤਿਗੁਰੂ ਹਿਰਦੇ ਚ ਵੱਸ ਗਿਆ, ਗਿਆਨ ਹੋ ਗਿਆ ਨਾ। ਮੈਂ ਕਹਿੰਦਾ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਪਤਾ ਨਹੀਂ ਕਿੱਥੇ ਗਿਆਨ ਹੋ ਜਾਣਾ, ਕਿਸ ਪੰਕਤੀ ਤੋਂ ਗਿਆਨ ਹੋ ਜਾਏ, ਇਹ ਕੋਈ ਪਤਾ ਨਹੀਂ। ਮੈਂ ਅਸੀਂ ਤੇ ਆਨੰਦ ਆਪਣੇ ਆਪਣੇ ਬਣਾਏ ਹੋਏ ਨੇ ਬਈ, ਜੇ ਤੇ ਕਿਤੇ ਚੰਗਾ ਬਿਸਤਰਾ ਸੌਣ ਨੂੰ ਮਿਲ ਜੇ ਬੱਲੇ ਬੱਲੇ ਆਨੰਦ ਬਣ ਗਿਆ, ਚੰਗਾ ਛਕਣ ਨੂੰ ਮਿਲ ਜਾਂਦੇ ਆਨੰਦ ਬਣ ਗਿਆ, ਕੋਈ ਮਕਾਨ ਚੰਗਾ ਮਿਲ ਜਾਏ, ਵਿਹਾਰ ਚੰਗਾ ਹੋ ਜਾਏ, ਕਾਰਾਂ ਪੰਜ ਸੱਤ ਦਸ ਘਰ ਵਿੱਚ ਹੋਣ, ਕੋਠੀ ਹਜ਼ਾਰ ਘਰ ਵਿੱਚ ਹੋਵੇ, ਬੱਲੇ ਆਨੰਦ ਬਣਿਆ ਹੋਇਆ। ਤੇ ਆ ਵਿਆਹ ਸ਼ਾਦੀਆਂ ਨੂੰ ਵੀ ਆਨੰਦ ਕਹਿ ਦਿੰਦੇ, ਗੁਰਬਾਣੀ ਵਿੱਚ ਐਸਾ ਆਨੰਦ ਨਹੀਂ ਬਣ ਮੰਨਿਆ। ਕਿਹੜਾ ਆਨੰਦ ਹੈ? ਕਹਿੰਦੇ ਨੇ ਆਨੰਦ ਆਨੰਦ ਸਭ ਤੋਂ ਕਹਿ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ ਕਰ ਕਿਰਪਾ, ਕਿਲਮਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣੋ। ਆਨੰਦ ਦੇ ਸਤਿਗੁਰੂ ਦੇ ਵਿੱਚ ਤੋਂ ਹੈ, ਕੜਾਹ ਪ੍ਰਸ਼ਾਦ ਵਾਸਤੇ ਤੇ ਨਹੀਂ ਲਿਖਿਆ ਵੀ ਪਰਾਤ ਆਈ ਹੈ ਤੇ ਤੁਸੀਂ ਆਨੰਦ ਸਾਹਿਬ ਪੜੇ ਹੋ ਜੀ, ਭੋਗ ਨਹੀਂ ਐਵੇਂ ਲੱਗਦਾ, ਇਹ ਕੀ ਗੱਲ ਹੈ? ਗੁਰਬਾਣੀ ਵਿੱਚ ਤੇ ਐਸਾ ਕੋਈ ਨਹੀਂ, ਇਹ ਤੇ ਸਤਿਗੁਰੂ ਦੇ ਦਰਸ਼ਨ ਵਾਸਤੇ ਹੈ। ਸਿੱਖ ਨੇ ਜਿਸ ਵੇਲੇ ਪਾਠ ਕੀਤਾ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਅਗਲੀ ਪੰਕਤੀ ਕਹਿਣੀ ਭੁੱਲ ਗਈ, ਸੰਤੋਖ ਦਿੱਤੀ, ਵੀੜ ਸੰਤੋਖ ਦਿੱਤੀ, ਪਾਠ ਕਰਨੋਂ ਹਟ ਗਿਆ। ਬਈ ਪਾਠ ਤੇ ਕਰਨੇ ਗਿਆਨ ਵਾਸਤੇ, ਜਦੋਂ ਗਿਆਨ ਹੋ ਜਾਏ ਤੇ ਫਿਰ ਅੱਗੇ ਕੀ ਜਾਣ, ਜਿੰਨਾ ਜਿੰਨਾਂ ਨੂੰ ਗਿਆਨ ਹੋ ਗਿਆ ਉਹ ਅਗਾਂਹ ਗਏ ਹੀ ਨਹੀਂ। ਮੈਂ ਕਈ ਵਾਰੀ ਇਸਲਾਮ ਧਰਮ ਦੇ ਕਈ ਦੇ ਦਿੰਦਾ ਪ੍ਰਮਾਣ, ਸਾਈ ਬੁੱਲੇ ਸ਼ਾਹ ਜਿਸ ਵੇਲੇ ਗੁਰੂ ਧਾਰਨ ਕੀਤਾ ਅਨੈਤ ਸ਼ਾਹ ਰਾਈ ਲਾਹੌਰ ਵਿੱਚ, ਜਿਸ ਵੇਲੇ ਗੁਰੂ ਧਾਰਨ ਕੀਤਾ ਤੇ ਉਹਨੇ ਦੱਸ ਦਿੱਤਾ ਮੰਤਵ, ਦੱਸ ਦਿੱਤਾ ਵੀ ਖੁਦਾ ਕੀ ਹੈ, ਪਰਮੇਸ਼ਰ ਕਿਆ ਚੀਜ਼ ਹੈ, ਕਬੀਰ ਨੂੰ ਦੱਸ ਦਿੱਤਾ ਸੀ ਪਰਮੇਸ਼ਰ ਕਿਆ ਚੀਜ਼ ਹੈ, ਐਵੇਂ ਨਾ ਭੁੱਲਿਆ ਫਿਰੀ, ਪਰਮੇਸ਼ਰ ਆਹ ਹੈ ਕੀ ਹੈ, ਕਬੀਰ ਨੇ ਆਪ ਪ੍ਰਗਟ ਕੀਤਾ। ਕਬੀਰ ਕਹਿੰਦੇ ਨੇ ਜਾਨੀ ਜਾਨੀ ਰਹਿ ਰਾਜਾ ਰਾਮ ਕੀ ਕਹਾਣੀ, ਮੈਨੂੰ ਪਤਾ ਲੱਗ ਗਿਆ ਰਾਮ ਕੀ ਚੀਜ਼ ਹੈ, ਉਹ ਕਿਆ ਹੈ, ਉਹ ਕੀ ਰੂਪ ਹੈ, ਕੀ ਹੈ ਬਈ ਸਾਨੂੰ ਵੀ ਦੱਸ ਦੇ। ਕਹਿੰਦਾ ਜੀ ਅੰਤਰ ਜੋਤ ਰਾਮ ਪ੍ਰਗਾਸਾ ਗੁਰਮੁਖ ਵਿਰਲੇ ਜਾਣੀ, ਉਹ ਤੇ ਇੱਕ ਜੋਤ ਹੈ, ਉਹ ਤੇ ਇੱਕ ਪ੍ਰਕਾਸ਼ ਹੈ, ਉਹ ਤੇ ਇੱਕ ਬਲ ਹੈ ਅਮਿਤ, ਨਤੀਜਾ ਅਥਾਹ ਬਲ ਵਾਲਾ ਹੈ, ਉਹ ਤੇ ਐਸਾ ਹੈ ਬੁੱਲੇ ਸ਼ਾਹ ਨੂੰ ਇਹ ਦੱਸ ਦਿੱਤਾ ਜਿਸ ਵੇਲੇ ਗੁਰੂ ਤੋਂ ਪਤਾ ਲੱਗ ਗਿਆ ਤੇ ਨਮਾਜ਼ ਪੜ੍ਹਨੀ ਛੱਡ ਦਿੱਤੀ। ਉਹ ਪੁੱਛਿਆ ਬੁੱਲੇ ਸ਼ਾਹ ਤੂੰ ਤੇ ਪੰਜ ਵੇਲੇ ਮਸੀਤੇ ਜਾਂਦਾ ਸੀ ਨਮਾਜ਼ ਪੜ੍ਹਦਾ ਸੀ, ਕੀ ਹੋ ਗਿਆ ਤੈਨੂੰ, ਕਾਫਰ ਹੋ ਗਿਆ? ਕਹਿੰਦਾ ਨਹੀਂ ਗੱਲ ਤੇ ਸੁਣ ਹੁਣ ਕੀ ਹੋਇਆ। ਕਹਿੰਦਾ ਪੱਠ ਨਮਾਜ਼ਾਂ ਤੇ ਚਿੱਕੜ ਰੋਜੇ ਤੇ ਕਲਮੇ ਦੇ ਸਿਰ ਸਿਆਈ, ਬੁੱਲੇ ਨੂੰ ਹੁਣ ਮੁਰਸ਼ਦ ਮਿਲਿਆ ਤੇ ਭੁੱਲੀ ਫਿਰੇ ਲੁਕਾਈ, ਤੁਸੀਂ ਪੜੋ ਦਰਵਾਜ਼ਾ ਹੁਣ ਮੇਰੀ ਨਮਾਜ਼ ਤੋਂ ਅੱਗੇ ਚਲੇ ਗਏ। ਡੱਡਾ ਆਖੇ ਦੂਰ ਬੜੀ ਮੰਜ਼ਿਲ ਫਕੀਰਾਂ ਵਾਲੀ, ਭਾਈ ਦੁਨੀਆਂ ਕੀ ਜਾਣੇ ਕਿੱਥੇ ਫਕਰ ਵਿਰਾਜਦੇ, ਸੁਣ ਸਮਾਧੀ ਨਾਲ ਲੱਗੀ ਪਰਮਾਤਮਾ ਦੇ, ਪਤਾ ਨਹੀਂ ਲੱਗਦਾ ਇਹ ਸੁੱਤੇ ਨੇ ਕਿ ਜਾਗਦੇ। ਫਿਰ ਗਲ ਤਸਬੀ ਨਾ ਮਾਲਾ, ਭੇਖ ਭਗਵਾ ਨਾ ਕਾਲਾ, ਤੇ ਛੱਡ ਦਿੱਤੇ ਕੰਮ ਸਾਰੇ ਪੂਜਾ ਤੇ ਨਮਾਜ਼ ਦੇ ਸੁੱਟ ਦੇ ਪਰ। ਕਹਿੰਦਾ ਨਾ ਖੁਦਾ ਮਸੀਤੇ ਰਹਿੰਦਾ ਤੇ ਨਾ ਰਹਿੰਦਾ ਵਿੱਚ ਕਾਬੇ, ਨਾ ਖੁਦਾ ਕਿਤੇਬ ਕੁਰਾਨੀ, ਨਾ ਹੈ ਵਿੱਚ ਨਮਾਜ਼ੇ, ਨਾ ਖੁਦਾ ਤੀਰਥੀ ਡਿੱਠਾ, ਐਵੇਂ ਹੀ ਪੈਂਡੇ ਝਾਗੇ ਤੇ ਬੁੱਲੇ ਸ਼ਾਹ ਨੂੰ ਮੁਰਸ਼ਦ ਮਿਲਿਆ ਤੇ ਮਿੱਟ ਕੇ ਸਭ ਤਗਾਦੇ, ਹੁਣ ਕੀ ਪੜ੍ਹਨਾ, ਪੜ੍ਹ ਲਓ ਛੱਡ ਦਿੱਤੀ। ਪਾਤਸ਼ਾਹ ਕਹਿੰਦੇ ਨੇ ਵੇਦ ਕਿਤੇਬ ਸਿਮਰਤ ਬਹੁ ਸਾਸਤ, ਇਨ ਪੜ੍ਹਿਆ ਮੁਕਤ ਨਾ ਹੋਈ। ਜਿੰਨਾ ਜੀ ਕਰੇ ਪੜ੍ਹੀ ਜਾਓ, ਪੜ੍ਹਨ ਨਾਲ ਤੇ ਕੋਈ ਮੁਕਤੀ ਨਹੀਂ, ਪੜ੍ਹਨ ਨਾਲ ਤੇ ਕੋਈ ਮਹਾਤਮ ਨਹੀਂ ਪੜ੍ਹਨ ਦਾ। ਪੜ੍ਹਨ ਦਾ ਮਹਾਤਮ ਤਾਂ ਹੈ ਜੇ ਗਿਆਨ ਹੋ ਜਾਏ, ਤੇ ਜੇ ਗਿਆਨ ਨਹੀਂ ਹੋਇਆ ਤੇ ਪੜ੍ਹਿਆ ਕੀ ਹੈ, ਕਿਆ ਪੜ੍ਹੀਆ, ਕਿਆ ਗੁਣੀਆ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ ਜੇ ਸਹਿਜ ਨਾ ਮਿਲਿਓ ਸੋਈ। ਇੱਥੇ ਸਹਿਜ ਨਾਮ ਗਿਆਨ ਦਾ ਹੈ, ਜੇ ਗਿਆਨ ਨਹੀਂ ਹੋਇਆ ਤਾਂ ਕੀ ਕੀਤਾ ਪੜ੍ਹ ਕੇ, ਕੱਖ ਨਹੀਂ ਪੜ੍ਹਿਆ। ਸਾਰੀ ਉਮਰ ਪੜ੍ਹਦਿਆਂ, ਸਾਰੀ ਪੜ੍ਹਦਿਆਂ ਉਮਰ ਗੁਜ਼ਾਰ ਦਿੱਤੀ, ਅੱਖੀਂ ਵੇਖਿਆ ਵਿੱਚ ਕੁਰਾਨ ਹੈ ਨਾ, ਭਈ ਉਹ ਤੇ ਵੇਦ ਕਿਤੇਬ ਤੋਂ ਪਰੇ ਹੈ, ਉਹ ਵਾਹਿਗੁਰੂ ਲਾ ਸ਼ਰੀਕ ਹੈ, ਉਹ ਤੇ ਇਸ ਤਰ੍ਹਾਂ ਦਾ ਸੀ, ਸਮਝ ਨਹੀਂ ਆਈਏ, ਪੜ੍ਹ ਪੜ੍ਹ ਥੱਕ ਗਏ। ਇਸ ਵਾਸਤੇ ਮੈਂ ਅਰਜ਼ ਕਰਿਆ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਪੜ੍ਹਨਾ ਤੇ ਇਸ ਵਾਸਤੇ ਸੀ, ਇਹ ਕੀ ਕਰਨਾ ਸੀ ਜੀ, ਤੁਸੀਂ ਦੱਸੋ ਮਹਾਰਾਜ। ਕਹਿੰਦੇ ਨੇ ਗੁਰੂ ਨਾਨਕ ਕਹਿੰਦੇ ਨੇ ਪੜ੍ਹਿਆ, ਕਹਿੰਦੇ ਨੇ ਮੰਦਾ ਕਿਸੇ ਨਾ ਆਖੀ ਹੈ, ਪੜ੍ਹ ਅੱਖਰੇ ਉਹ ਬੁੱਝੀ ਹੈ। ਪੜ੍ਹਨਾ ਇਸ ਵਾਸਤੇ ਵੀ ਕਿਸੇ ਨੂੰ ਮੰਦਾ ਨਹੀਂ ਆਖਣਾ, ਕਿਸੇ ਨਾਲ ਨਫ਼ਰਤ ਨਹੀਂ ਕਰਨੀ, ਕਿਸੇ ਦੀ ਨਿੰਦਾ ਨਹੀਂ ਕਰਨੀ, ਇਸ ਵਾਸਤੇ ਪੜ੍ਹਨਾ ਸੀ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਇਸ ਵਾਸਤੇ ਪੜ੍ਹਨਾ ਸੀ, ਸਹਿਜ ਨਾ ਮਿਲਿਓ ਸੋਈ, ਜੇ ਗਿਆਨ ਨਹੀਂ ਹੋਏ ਤਾਂ ਨਹੀਂ ਪੁੱਜੇ, ਛੱਡ ਦਿੱਤਾ। ਸੋ ਮੈਂ ਅਰਜ਼ ਕਰਦਾ ਪਿਆ ਸਾਂ ਗੁਰੂ ਚਰਨਾਂ ਤੱਕ, ਜਿਸ ਵੇਲੇ ਗੁਰੂ ਕੇ ਚਰਨ ਹਿਰਦੇ ਚ ਵੱਸ ਗਏ, ਭਾਈ ਗੋਂਦੇ ਨੇ ਗੁਰੂ ਹਰ ਰਾਏ ਸਾਹਿਬ ਨੂੰ ਉੱਥੇ ਕੀਰਤਪੁਰ ਵਿੱਚ ਬੈਠੇ ਸਨ ਆਸਣ ਤੇ, ਸਵੇਰੇ ਕੀਰਤਨ ਸਰਵਣ ਕੀਤਾ ਰਾਗੀਆਂ ਕੋਲੋਂ, ਰਾਗੀ ਉੱਠ ਕੇ ਭੋਗ ਪੈ ਗਿਆ, ਅਰਦਾਸ ਹੋਈ, ਚਲੇ ਗਏ, ਜਿਉਂ ਬੈਠੇ ਨੇ ਉੱਥੇ ਬੈਠੇ ਨੇ। ਲੰਗਰ ਦਾ ਵੇਲਾ ਹੋ ਗਿਆ, ਉੱਥੋਂ ਉੱਠਦੇ ਨਹੀਂ, ਜਾ ਕੇ ਲਾਂਗਰੀ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਲੰਗਰ ਤਿਆਰ ਹੈ ਤੁਹਾਡਾ, ਤੇ ਅੱਜ ਤੇ ਵੇਲਾ ਬਹੁਤ ਉੱਚਾ ਹੋ ਗਿਆ, ਤੁਸੀਂ ਸਵੇਰੇ ਸਵੇਰੇ ਪ੍ਰਸ਼ਾਦਾ ਛਕਦੇ ਹੋ, ਲੰਗਰ ਛਕੋ। ਆਉਂਦੇ ਨੇ ਅੱਜ ਉੱਠਣ ਨਹੀਂ ਦਿੰਦਾ, ਕੌਣ ਜੀ ਭਾਈ ਗੋਂਦਾ ਨਹੀਂ ਉੱਠਣ ਦਿੰਦਾ, ਕਾਬਲ ਵਿੱਚ ਬੈਠਾ ਹੋਇਆ, ਕਾਬਲ ਵਿੱਚ ਬੈਠਾ, ਕੀਰਤਪੁਰ ਨਹੀਂ ਉੱਠਣ ਦਿੰਦਾ। ਕਿੰਨੀ ਤਾਕਤ ਹੈ ਗੁਰੂ ਚਰਨਾਂ ਦੀ ਪ੍ਰੀਤ ਵਿੱਚ, ਏਡੀ ਪ੍ਰੀਤ ਬਣੀ ਹੋਈ ਹੈ, ਇੰਨਾ ਜੁੜ ਕੇ ਬੈਠਾ ਹੋਇਆ। ਜਿਉਂ ਬੈਠੇ ਗੁਰੂ ਹਰਿ ਰਾਏ ਜੀ, ਦਿਲ ਢਲੇ ਜਾ ਕੇ ਉਹਦੀ ਸਮਾਧੀ ਖੁੱਲੀ ਤੇ ਅਰਦਾਸ ਕੀਤੀ, ਚਰਨ ਛੱਡੇ ਤੇ ਫੇਰ ਸਤਿਗੁਰਾਂ ਨੇ ਉੱਠ ਕੇ ਲੰਗਰ ਛਕਿਆ। ਸੂਰਜ ਪ੍ਰਕਾਸ਼ ਦੀ ਕਥਾ ਪੜੋ, ਭਾਈ ਸੰਤੋਖ ਸਿੰਘ ਕਹਿੰਦੇ ਨੇ। ਇਸ ਵਾਸਤੇ ਇਹਨੂੰ ਕਹਿੰਦੇ ਨੇ ਤਨ ਉਹ ਪ੍ਰੀਤ ਚਰਨ ਸੰਗ ਲਾਗੀ, ਤੇ ਤਨ ਉਹ ਪ੍ਰੀਤ ਚਰਨ ਸੰਗ ایسی جڑی گر چرنے نال لگی ہوئی ہے. گر سکھاں دے اے مثال ہے. پرمان سامنے آیا میرے, میں اج ماتاواں سامنے ایک قرض کراں, انہاں دا بھی کچھ فرض بن جائے. ساڈے ہندوستان دی مرجادا ہے بہت پرانی, رشیاں منیاں تے ساڈے گرو صاحباں نے ایک پرتھا قائم کیتی کہ پتی تے پتنی دا رشتہ کی ہے. گربانی وچ ایک شلوک آندا ہے, تن پھر اے نہ آکھیا بہن اکٹھے ہوئے, کہندے نے ایک جوت دوئے مورتی, تن پھر کہیے سوئے. پتی تے پتنی دی پریت, شادی ہوگی تے پتی پتنی بن گئی نہیں, اینا دی ایک دلیل ہووے, اینا دی ایک صلاح ہووے, تے جتھے بھی پتی جڑا ہے او پتنی نو دیوی سمجھ لے تے پتنی پتی نو بھگوان سمجھ لے, او گھر سورگ بن جاندا ہے, او گھر مندر بن جاندا ہے. مندر چ کی ہوندا ہے, مورتیاں ہوندیاں نا دو, ایک کرشن ہے ایک رادھکا ہے, ایک رام ہے ایک سیتا ہے, ایک وشنو ہے ایک لکشمی ہے, یہی گل ہے نا. تے جے اس طرح ہو جاوے بھائی ایک دیوتا من رہے ہیں ایک دیوی من رہے ہیں, تے پھر اے تے جندہ دیوی تے دیوتا ہو گئے نا, گھر وچ جندہ مثال ہو گئے. میں کہنا گھر سورگ بن گئے. تے جے اے نو الٹ ہو جائے, پتنی پتی نو پوتنا سمجھے تے وہ ڈہن سمجھ لے, تے اے ہوئی نرک بن گیا. کوئی ہور کوئی باقی نرک دی ضرورت ہی نہیں. بہت سندر سجھاؤ دیتے. اور ساڈے ہندوستان وچ ایسا بھی ہویا کہ کئیاں نے استری جاتی نو ترسکار دیتا, تیاگی لوکاں نے بھائی استری. انہاں نے جدوں گرو نانک پادشاہ انہاں نال وچار وٹاندرا ہویا سنسار وچ آئے, تے وچار وچ ایک گل پوچھی گرو نانک پادشاہ نے, بھی یہ کی گل ہے, تساں سنسار نو لت کیوں ماری ہے, استری جاتی نو نرک دواری کہہ دیتا انہاں نے, پلیکھے وچ رہ گئے. میں کہنا کئیاں سمپرداوا نے رام نو رام نہیں مانتے, گرو نہیں مانتے, کرشن نو گرو نہیں مانتے, آدھے جی انہوں نے جنانی کھلوتی ہوئی استری کھلوتی ہوئی, یہ کہتے اوتار نے. میں کہنا یہ تو شروع تو آئی ہے, کتنے وشنو نو ویکھو گے تاں وی نال استری ہے, استرین شکتی نال لے کے آیا ہر دیوتا, کتنے شیو جی نو ویکھو گے تاں وی استرین شکتی نال, رام نو ویکھو گے تاں آیا, جے کرشن نو ویکھو گے تاں آیا, اگے ساڈے گرو صاحباں یہ تو نال چلے گی, کیونکہ گرس دا نمونہ نے دوویں سنسار یہ انہوں دے نال بنتا ہے. جدوں جدوں انہوں دی ہوند ودی ہے سنسار ودیا, جدوں استری تے پرش دی ہوند کٹی ہے سنسار کٹ گیا. ویکھو اتہاس پڑھ کے دیکھ لو, ایسا کر دیتا. یہ رام نہیں مان دیا, میں انہوں پوچھنا بھائی ایسے تیاگی لوگ انہوں جی پوچھا جائے بھائی تسی استری تو بغیر دو چار پنڈ تے وسا کے دسو, بھائی دو چار شہر وسا دیو تے تہانوں مان جانے ہیں, بالکل نہیں ہوئے گا ایسا. اسی واسطے گرو نانک پادشاہ نے مرجادا پلٹ کے رکھ دی, سنسار وچ آ گئے, انہاں نال گیان چرچا ہوئی. کی گل کی ہے, انہاں آکھیا جی استری جاتی کوئی کاریگر نہیں بن سکی, استری جاتی کوئی سنگ تراش نہیں بن سکی, کاریگر نہیں بن سکی, استری جاتی کوئی وید شاستر نہیں لکھیا, استری جاتی کوئی بادشاہ نہیں بن سکی, استری جاتی کسی علاقے کا پیغمبر بھی نہیں بن سکی. اس واسطے یہ کہڑی گل ہے, کر دیو ستگرو آخیا گل ٹھیک ہے, پر یہ گل دسو وہ جڑے پتھر کھاڑے تے کاریگر سنگ تراش آئے نے وہ کتوں آئے نے, جڑے بادشاہ آئے نے وہ کتوں آئے نے, جڑے گرو صاحب پیغمبر آئے نے وہ کتوں آئے نے. جس ویلے ایسے جواب گرو نانک نے دے, جواب نہیں آیا گیا, مننا پیا بھی ٹھیک ہے. گرو نانک کہیں اپدیش دے دیں, کہیں جی سو کیوں منڈا آخی ਤੇ ਜਿੱਤ ਚੰਬੇ ਰਾਜ Yo ਤੁਸੀਂ ਕਿਸ ਤਰ੍ਹਾਂ ਇਹ ਕਹਿ ਸਕਦੇ ਹੋ? ਭਾਈ ਗੁਰਦਾਸ ਨੇ ਜਿੱਥੇ ਉਹਨਾਂ ਨੇ ਨਰਕ ਦੁਆਰੀ ਆਖਿਆ ਸੀ ਇਹਨੂੰ ਮੋਖ ਦੁਆਰੀ ਕਹਿ ਦਿੱਤਾ। ਭਾਈ ਗੁਰਦਾਸ ਕਹਿੰਦੇ ਨੇ ਲੋਕ ਵੇਦ ਗੁਰ ਗਿਆਨ ਵਿੱਚ ਅਰਧ ਸਰੀਰੀ ਮੋਖ ਦੁਆਰੀ, ਇਹ ਤੇ ਮੁਕਤੀ ਦੀ ਦਾਤੀ ਹੈ। ਤੁਸੀਂ ਕਿਵੇਂ ਇਹ ਗੱਲ ਕਹਿ ਸਕਦੇ ਹੋ? ਆਖੋ ਗੱਜ ਕੇ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਰਾਮ ਸਿੰਘ ਸੰਸਾਰ ਵਿੱਚ ਉਹਨਾਂ ਦਾ ਸਮਾਂ ਆ ਗਿਆ, ਪਿਛਲਾ ਇਤਿਹਾਸ ਵੇਖਿਆ। ਵੇਖਿਆ ਕੀ ਹੈ? ਇਤਿਹਾਸ ਵਿੱਚ ਇਸਤਰੀ ਜਾਤੀ ਮੁੱਲ ਖਰੀਦੀ ਜਾਂਦੀ ਹੈ ਤੇ ਮੁੱਲ ਵੇਚ ਦਿੱਤੀ ਸੀ ਤੇ ਮੁੱਲ ਲੈ ਲੈਂਦੇ ਸਨ। ਇਸਤਰੀ ਜਾਤੀ ਜੂਏ ਵਿੱਚ ਹਾਰ ਦਿੰਦੇ ਸਨ ਤੇ ਜਿੱਤ ਲੈਂਦੇ ਸਨ। ਇਸਤਰੀ ਜਾਤੀ ਨੂੰ ਦਾਨ ਕਰ ਦੇਣਾ ਤੇ ਦਾਨ ਵਿੱਚ ਲੈ ਲੈ। ਸਤਿਗੁਰਾਂ ਇਹ ਪ੍ਰਥਾ ਖਤਮ ਕਰ ਦਿੱਤੀ। ਆਖਿਆ ਇਸ ਤਰ੍ਹਾਂ ਨਹੀਂ ਹੋਏਗਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਵੇਖਿਆ, ਇਹਨਾਂ ਨੂੰ ਧਿਆਨ ਮਾਰਿਆ, ਭਾਈ ਇਹਦੇ ਤੋਂ ਬਗੈਰ ਤੇ ਸੰਸਾਰ ਚੱਲ ਹੀ ਨਹੀਂ ਸਕਦਾ। ਇਹ ਤੇ ਹਰ ਕੰਮ ਵਿੱਚ ਬਰਾਬਰ ਹੋਣੀ ਚਾਹੀਦੀ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ 1920 ਬਿਕਰਮੀ ਵਿੱਚ ਲੁਧਿਆਣਾ ਜ਼ਿਲ੍ਹਾ ਤੇ ਪਿੰਡ ਸਿਆੜ ਵਿੱਚ ਇੱਕ ਬਹੁਤ ਵੱਡਾ ਮੇਲਾ ਕੀਤਾ, ਇਕੱਠ ਕੀਤਾ, ਜਿੰਨਾ ਵਿੱਚ ਹਰ ਇਲਾਕੇ ਦੀਆਂ ਸੰਗਤਾਂ ਇਕੱਠੀਆਂ ਹੋਈਆਂ। ਇਹ ਬੱਚਿਆਂ ਨੂੰ ਥੋੜ੍ਹਾ ਜਿਹਾ ਚੁੱਪ ਕਰਾਉਣ ਦੀ ਕੋਸ਼ਿਸ਼ ਕਰੋ। ਇੱਕ ਜਾ ਕੇ ਇੱਕ ਬੰਦਾ ਬਹੁਤ ਵੱਡਾ ਮੇਲਾ ਕੀਤਾ। ਇਹਦੇ ਵਿੱਚ ਸਤਿਗੁਰਾਂ ਨੇ ਇਹ ਐਲਾਨ ਕੀਤਾ ਕਿ ਇਸਤਰੀ ਜਾਤੀ ਤੁਹਾਨੂੰ ਅੱਜ ਖਾਸ ਤੌਰ ਤੇ ਉਪਦੇਸ਼ ਦਿੰਦੇ ਨੇ ਸੱਚੇ ਪਾਤਸ਼ਾਹ। ਕਹਿੰਦੇ ਨੇ ਤੁਹਾਥੋਂ ਬਗੈਰ ਸਿੱਖ ਪੰਥ ਦੀ ਮਰਜ਼ਾਦਾ ਅਧੂਰੀ ਹੈ, ਅੱਜ ਤੋਂ ਮਰਜ਼ਾਦਾ ਪੂਰੀ ਕਰੋ। ਤੁਸੀਂ ਪੰਜ ਕਕਾਰ ਦੀ ਕਿਸ਼ਾਰੇ ਪੁਆਏ ਤੇ ਅੰਮ੍ਰਿਤ ਪ੍ਰਦਾਨ ਕੀਤਾ ਸਤਿਗੁਰੂ ਰਾਮ ਸਿੰਘ ਜੀ ਨੇ। ਇਸ ਤੋਂ ਪਹਿਲਾਂ ਇਸਤਰੀ ਜਾਤੀ ਦੀਵਾਨ ਵਿੱਚ ਨਹੀਂ ਸੀ ਬੈਠ ਸਕਦੀ, ਨਹੀਂ ਤੇ ਜਿੱਦਣ ਕੇਸਗੜ੍ਹ ਦਾ ਦੀਵਾਨ ਲੱਗਾ ਹੋਇਆ ਸੀ ਕੋਈ ਦੱਸੇ ਵੀ ਉਦਣ ਕਿਹੜੀ ਇਸਤਰੀ ਸੀ ਉਸ ਦੀਵਾਨ ਵਿੱਚ, ਬਿਲਕੁਲ ਮਰਜ਼ਾਦਾ ਨਹੀਂ ਸੀ, ਦੀਵਾਨ ਵਿੱਚ ਨਹੀਂ ਸਜਾ ਸਕਦੀਆਂ, ਮਰਜ਼ਾਦਾ ਵਿੱਚ ਹਿੱਸਾ ਨਹੀਂ ਸਨ ਲੈ ਸਕਦੀਆਂ, ਅਖੰਡ ਪਾਠ ਨਹੀਂ ਸਨ ਕਰ ਸਕਦੀਆਂ। ਇਹ ਮਰਜ਼ਾਦਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਇਸ ਇਸਤਰੀ ਜਾਤੀ ਦੇ ਉੱਤੇ ਬਹੁਤ ਵੱਡਾ ਉਪਕਾਰ ਕੀਤਾ, ਇਹਨਾਂ ਨੂੰ ਬਰਾਬਰ ਦੇ ਹੱਕ ਪ੍ਰਦਾਨ ਕਰ ਦਿੱਤੇ, ਮਰਜ਼ਾਦਾ ਦਿੱਤੀ, ਅੰਮ੍ਰਿਤ ਪ੍ਰਦਾਨ ਕੀਤਾ ਇਹਨਾਂ ਨੂੰ ਤੇ ਸਾਰੀ ਰਹਿਤ ਮਰਜ਼ਾਦਾ ਰਖਾ ਕੇ ਫਿਰ ਇਹਨਾਂ ਨੂੰ ਬਰਾਬਰ ਦੇ ਹੱਕ ਦਿੱਤੇ ਸਨ। ਸਤਿਗੁਰੂ ਆਖਿਆ ਨਾਰੀ ਨਿੰਦਾ ਮਤ ਕਰੋ, ਨਾਰੀ ਨਰ ਕੀ ਖਾਣ, ਨਾਰੀ ਸੇ ਸਭ ਉਪਜੇ ਧਰੂ ਪ੍ਰਹਿਲਾਦ ਸਮਾਨ, ਨਾਰੀ ਸੇ ਨਰ ਉਪਜੇ ਧਰੂ ਪ੍ਰਹਿਲਾਦ ਸਮਾਨ ਉਪਦੇਸ਼ ਦਿੱਤਾ। ਹੁਣ ਮੈਂ ਅੱਗੇ ਗੱਲ ਕਰਨੀ ਹੈ ਪ੍ਰੀਤ ਦੀ, ਇੱਥੇ ਉਥਾਨ ਕਾਇਮ ਦੀ। ਇਹਨਾਂ ਨੇ ਆਪਣੀ ਮਿਸਾਲ ਕਾਇਮ ਕੀਤੀ ਇਸਤਰੀ ਜਾਤੀ ਨੇ। ਸਾਹਿਬ ਦਸਮ ਪਾਤਸ਼ਾਹ ਦਸਮ ਦਰਬਾਰ ਵਿੱਚ ਲਿਖਦੇ ਨੇ, ਕਹਿੰਦੇ ਨੇ ਭਗਵਾਨ ਰਾਮ ਚੰਦਰ ਨੂੰ ਬਨਵਾਸ ਜਾਣਾ ਅਨਾਊਂਸ ਕਰ ਦਿੱਤਾ ਗੁਰੂ ਵਸਿਸ਼ਟ ਨੇ। ਮਹਾਰਾਜਾ ਦਸ਼ਰਥ ਨੇ ਆਏ ਸਭਾ ਵਿੱਚ, ਆਖਿਆ ਤੁਸੀਂ ਕਹਿ ਦਿਓ। ਐਲਾਨ ਹੋ ਗਿਆ, ਉਹਨਾਂ ਪ੍ਰਵਾਨ ਕਰ ਲਿਆ ਖਿੜੇ ਮੱਥੇ, ਠੀਕ ਹੈ ਕੋਈ ਹਰਜ ਨਹੀਂ, ਮੈਂ ਜਾਣਾ, ਮੈਨੂੰ ਤੇ ਪਿਤਾ ਦੇ ਹੁਕਮ ਦੀ ਪਾਲਣਾ ਕਰਨੀ ਹੈ, ਮੇਰਾ ਧਰਮ ਹੈ। ਘਰ ਪਹੁੰਚੇ ਨੇ ਮਾਤਾ ਤੋਂ ਵਿਦਿਆ ਹੋਣ ਵਾਸਤੇ। ਮਾਤਾ ਨੇ ਵੇਖਿਆ ਬਈ ਅੱਜ ਪਹਿਲਾਂ ਕਿਉਂ ਆ ਗਏ ਨੇ, ਅੱਜ ਤੇ ਰਾਜ ਤਿਲਕ ਮਿਲਣਾ ਸੀ, ਪੁੱਛਿਆ ਕੀ ਗੱਲ ਹੈ ਕਿਵੇਂ ਆਏ ਹੋ? ਕਹਿੰਦੇ ਨੇ ਮਾਤਾ ਤਾਤ ਦਇਓ ਬਨਵਾਸ ਹਮੈ ਤੁਮ ਦੇਹੋ ਰਜਾਏ ਅਬੈ ਤੇਹ ਜਾਉ ਕੰਟਕ ਕਾਨਨ ਬੇਹੜ ਗਾਹੇ ਤ੍ਰਿਓ ਦਸ ਬਿਰਖ ਬਤੇ ਬਿਤੇ ਫਿਰ ਆਉ ਜੀਤ ਰਹੇ ਤੋ ਮਿਲੋ ਫਿਰ ਮਾਤ ਮਰੇ ਗਏ ਭੂਲ ਪਰੀ ਬਖਸਾਉ ਭੂ ਪਹਿ ਕੋ ਅਰਣੀ ਬਰ ਤੇ ਬਸ ਕੇ ਬਨਵੋ ਫਿਰ ਰਾਜ ਕਮਾਉ। ਮੈਨੂੰ ਮਾਤਾ ਪਿਤਾ ਨੇ ਬਨਵਾਸ ਦਿੱਤਾ, ਮੈਂ 13 ਸਾਲ ਜੰਗਲ ਦੇ ਉੱਚੇ ਨੀਵੇਂ ਥਾਂ ਪਹਾੜ ਤੇ ਖੰਡਰ ਗਾਹ ਕੇ ਫਿਰ ਮੈਂ ਆਣ ਕੇ ਰਾਜ ਕਰਾਂਗਾ, ਜਿਉਂਦਾ ਰਿਹਾ ਤੇ ਮਿਲ ਪਵਾਂਗਾ ਤੇ ਜੇ ਮੈਂ ਮਰ ਗਿਆ ਤੇ ਮਾਤਾ ਮੈਂ ਭੁੱਲਾਂ ਹੁਣੇ ਹੀ ਬਖਸ਼ਾ ਲਵਾਂ, ਤੇਰੇ ਕੋਲੋਂ ਭੁੱਲ ਬਖਸ਼ਾਉਣ ਵਾਸਤੇ ਆਇਆ। ਜੀਤ ਰਹੇ ਤੋ ਮਿਲੋ ਫਿਰ ਮਾਤ ਮਰੇ ਗਏ ਭੂਲ ਪਰੀ ਬਖਸ਼ਾਉ ਭੂ ਪਹਿ ਕੋ ਅਰਣੀ ਪਰ ਤੇ ਬਸ ਕੇ ਬਨਮੋ ਫਿਰ ਰਾਜ ਕਮਾਉ। ਇਹ ਰਾਜਾ ਦਸ਼ਰਥ ਕਕਈ ਦਾ ਰਿਣੀ ਹੋਇਆ ਹੋਇਆ, ਇਹਨੂੰ ਮੈਂ ਉਹਦੇ ਵਰਦਾਨ ਤੋਂ ਮੁਕਤ ਕਰਕੇ ਤੇ ਫਿਰ ਮੈਂ ਰਾਜ ਕਰਾਂਗਾ, ਐਵੇਂ ਨਹੀਂ ਕਰਨਾ। ਇਹ ਗੱਲ ਸੁਣੀ ਸੀਤਾ ਨੇ ਤੇ ਉਸੇ ਵੇਲੇ ਨਾਲ ਤਿਆਰ ਹੋ ਗਈ, ਨਾਲ ਖਲੋਤੀ ਜਾਣ ਕੇ, ਜੀ ਮੈਂ ਵੀ ਨਾਲ ਜਾਵਾਂਗੀ। ਭਗਵਾਨ ਕਹਿੰਦੇ ਨੇ ਤੂੰ ਨਾਲ ਨਹੀਂ ਜਾ ਸਕਦੀ, ਕਹਿੰਦੀ ਹੈ ਜੀ ਮੈਂ ਜਾ ਸਕਦੀ ਹਾਂ, ਮੇਰਾ ਫਰਜ਼ ਬਣਦਾ ਨਾ। ਉਹ ਕਹਿੰਦੇ ਨੇ ਮੈਂ ਪਿਤਾ ਦੀ ਆਗਿਆ ਦਾ ਪਾਲਣ ਕਰਨਾ, ਉਹ ਕਹਿੰਦੀ ਹੈ ਮੈਂ ਆਪਣੀ ਮਾਤਾ ਦਾ ਆਗਿਆ ਦਾ ਪਾਲਣ ਕਰਨਾ। ਜੋ ਤੁਹਾਨੂੰ ਪਿਤਾ ਦੀ ਆਗਿਆ, ਮੈਨੂੰ ਵੀ ਮਾਤਾ ਨੇ ਕੁਛ ਆਗਿਆ ਦਿੱਤੀ ਹੋਈ ਹੈ, ਮੈਨੂੰ ਧਰਮ ਹੈ ਮੇਰਾ। ਭਗਵਾਨ ਫਿਰ ਕਹਿੰਦੇ ਨੇ ਤੂੰ ਇਸ ਤਰ੍ਹਾਂ ਕਰ, ਜਾਓ ਨਾ ਰਹੋ ਸਸੁਰਾਲ ਕਿਸੋ ਧਰ, ਚਾਹੇ ਪਿਤਾ ਗ੍ਰਹਿ ਤੋਹੇ ਪਠਾ ਦਿਓ। ਜੇ ਤੂੰ ਸਹੁਰੇ ਘਰ ਨਹੀਂ ਰਹਿਣਾ ਤੇ ਮੈਂ ਤੈਨੂੰ ਪੇਕਿਆਂ ਦੇ ਘਰ ਛੱਡਾਂ ਵਾ। ਨੇਕ ਸੁਭਾਨਨ ਤੇ ਹਮਕੋ ਜੋ ਠਾਠ ਕਹੋ ਸੋਈ ਗਾਠ ਗਠਾ ਦਿਓ। ਤੂੰ ਆਪਣੇ ਮੁੱਖ ਤੋਂ ਜੋ ਆਖੇ ਮੈਂ ਤੈਨੂੰ ਇੰਤਜ਼ਾਮ ਕਰਕੇ ਦੇ ਸਕਦਾ, ਤੂੰ ਨਾਲ ਨਾ ਜਾ। ਜੋ ਕੁਛ ਚਾਹ ਕਰੋ ਧਨ ਕੀ ਟੁੱਕ ਮੋਹੇ ਕਹੋ ਸਭ ਤੋਹੇ ਉਠਾ ਦਿਓ। ਜੇ ਤੈਨੂੰ ਕੋਈ ਧਨ ਦੀ ਜ਼ਰੂਰਤ ਹੈ ਤੇ ਮੈਂ ਆਵਾਰ ਲਾ ਦਿਆ ਧਨ ਦੇ, ਦੱਸ ਕੀ ਚਾਹੀਦਾ। ਕਿਰਤ ਕਿਉਧ ਕੋ ਰਾਜ ਸਲੋਚਨ, ਰੰਕ ਕੋ ਲੰਕ ਨਸੰਕ ਲੁਟਾ ਦਿਓ। ਇਹ ਅਵਧਪੁਰੀ ਦਾ ਕੀ ਰਾਜ ਹੋਇਆ? ਮੈਂ ਆਖੇ ਤੇ ਉਹ ਰਾਵਣ ਦੀ ਲੰਕਾ ਕੰਗਾਲਾਂ ਕੋਲੋਂ ਲੁਟਾ ਕੇ ਤੇ ਤੇਰੇ ਘਰ ਲਿਆ ਕੇ ਰੱਖ ਦਿਆਂ। ਤੂੰ ਦੱਸ ਕੀ ਚਾਹੀਦਾ, ਤੂੰ ਨਾਲ ਜਾਣ ਦੀ ਕੋਸ਼ਿਸ਼ ਨਾ ਕਰ। ਉੱਥੇ ਥੱਲੇ ਸੌਣਾ ਪੈਣਾ, ਰੋਟੀ ਪਤਾ ਨਹੀਂ ਮਿਲਣੀ ਹੈ ਕਿ ਨਹੀਂ। ਉੱਥੇ ਬਾਹਰ ਜੰਗਲੀ ਜਾਨਵਰ ਨੇ, ਖੂਨ ਖਾਰ ਸੱਪ ਬਿੱਛੂ ਵੀ ਨੇ, ਨਹੀਂ ਜਾ ਸਕਦੀ। ਸਤਿਬਚਨ ਜੀ, ਦੋ ਕੁ ਮਿੰਟ ਵਿੱਚ ਮੈਂ ਸਮਾਪਤ ਕਰ ਰਿਹਾ। ਇਹਨਾਂ ਨੇ ਇਹ ਕਹਿੰਦੀ ਹੈ ਜੀ ਤੁਸੀਂ ਆਪਣੀ ਬਚਨ ਕਰ ਲਿਆ ਸਾਰਾ, ਕਿਹਾ ਮੇਰੀ ਵੀ ਤਾਂ ਗੱਲ ਸੁਣੋ ਨਾ। ਦੱਸ, ਕਹਿੰਦੀ ਹੈ ਸੂਲ ਸਹੋ ਤਨ ਸੂ ਕਰੋ, ਪਰ ਸੀ ਨਾ ਕਹੋ ਸਿਰ ਸੂਲ ਸਹੋਗੀ। ਬਾਗ ਪੁਕਾਰ ਫਨੀਨ ਫੁਕਾਰ, ਸੋ ਸੀਸ ਗਿਰੋ ਪਰ ਸੀ ਨਾ ਕਹੋਗੀ। ਬਸ ਕਹਾ ਬਨ ਬਾਸ ਭਲੋ, ਨਹੀਂ ਪਾਸ ਤਜੋ ਪੀਆ ਪਾਏ ਕਹੋਗੀ। ਹਾਸ ਕਹਾ ਇਹ ਉਦਾਸ ਸਮੇਂ, ਗ੍ਰਹਿ ਆਸ ਰਹੋ ਪਰ ਮੈਂ ਨਾ ਰਹੋਗੀ। ਕਹਿੰਦੀ ਹੈ ਸੂਲਾਂ ਤੇ ਸੌਣਾ ਪੈ ਜੇ, ਸਰੀਰ ਸੁੱਕ ਜਾਏ, ਭੁੱਖ ਰੋਟੀ ਨਾ ਮਿਲੇ ਪਰਵਾਹ ਨਹੀਂ, ਸੱਪ ਤੇ ਪਿੱਛੂ ਮੇਰੇ ਸਿਰ ਵਿੱਚ ਡਿੱਗਦੇ ਰਹਿਣ ਤੇ ਮੈਂ ਸੀ ਨਹੀਂ ਕਰਾਂਗੀ। ਉਹ ਬਨਵਾਸ ਚੰਗਾ ਜਿੱਥੇ ਤੂੰ ਰਹੇਗਾ, ਜਿੱਥੇ ਤੂੰ ਨਹੀਂ ਉਹ ਬਸਤੀ ਵੀ ਉਜਾੜ ਹੈ ਮੇਰੇ ਵਾਸਤੇ। ਕਹਿੰਦੇ ਨੇ ਉਸ ਉਦਾਸੀ ਦੇ ਸਮੇਂ ਵਿੱਚ ਸੀਤਾ ਨੇ ਹੱਸ ਕੇ ਇਹ ਸਾਰੀ ਦੁਨੀਆਂ ਦੇ ਦੁੱਖ ਪ੍ਰਵਾਨ ਕਰ ਲਏ। ਚਰਨਾਂ ਵਿੱਚ ਰਹਾਂਗੀ, ਚਰਨਾਂ ਤੋਂ ਪਿੱਛੇ ਨਹੀਂ ਹਟ ਗਈ। ਸਾਰੀ ਦੁਨੀਆਂ ਦੇ ਦੁੱਖ ਸੀਤਾ ਦੇ ਉੱਤੇ ਡਿੱਗ ਪਏ, ਪਰ ਪਤੀ ਦਾ ਸਾਥ ਨਹੀਂ ਛੱਡਿਆ। ਐਸੀ ਪ੍ਰੀਤ ਹੈ, ਇਹ ਹੈ ਪਤੀ ਪਤਨੀ ਦੀ ਪ੍ਰੀਤ। ਇੱਥੇ ਗੁਰਬਾਣੀ ਵਿੱਚ ਕਹਿ ਦਿੱਤਾ ਸਾਹਿਬਾਂ ਨੇ, ਅੱਜ ਹੋ ਨਾ ਛੋਡੋ ਕੰਤ ਪਾਸਰਾ, ਹੋ ਨਾ ਛੋਡੋ
ਮਿਲੇ ਪੂਰਨ ਵੱਡ ਭਾਗੀ। ਤੂੰ ਅਥਾਹ ਅਤ ਵੱਡੋ ਸੁਆਮੀ, ਕਿਰਪਾ ਸਿੰਧ ਪੂਰਨ ਰਤਨਾਗੀ, ਭੋਰ ਭਰਮ ਕਾਟੇ ਪ੍ਰਭ ਸਿਮਰਤ, ਗਿਆਨ ਅੰਜਨ ਮਿਲ ਸੋਵਤ ਜਾਗੀ। ਨਾਨਕ ਜਾਚਕ ਹਰ ਹਰ ਨਾਮ ਮੰਗੈ, ਮਸਤਕ ਆਣ ਧਰਿਓ ਪ੍ਰਭ ਭਾਗੀ। ਇਸ ਵਾਸਤੇ ਤੁਸੀਂ ਸਾਰੀ ਸਾਧ ਸੰਗਤ ਧੰਨ ਹੈ, ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ ਹੈ, ਇੱਥੇ ਦਰਸ਼ਨ ਦਿੱਤੇ ਨੇ, ਸਾਰੀ ਸਾਧ ਸੰਗਤ ਨੇ ਨਾਮ ਸਿਮਰਨ ਕੀਤਾ। ਨਾਮ ਨਾਲ ਸਤਿਗੁਰਾਂ ਦਾ ਸਭ ਤੋਂ ਉੱਤਮ ਕਰਮ ਇਹੋ ਹੀ ਹੈ ਕਿ ਗੁਰਸਿੱਖ ਨੂੰ ਨਾਮ ਨਾਲ ਜੋੜ ਦੇਣ। ਪਤਾ ਨਹੀਂ ਬਾਅਦ ਵਿੱਚ ਤੁਸੀਂ ਇਸ ਤਰ੍ਹਾਂ ਕਰਦੇ ਹੋ ਕਿ ਨਹੀਂ, ਪਰ ਅੱਜ ਦਾ ਜੋ ਦ੍ਰਿਸ਼ ਦੇਖਿਆ ਇਹ ਇਸੇ ਤਰ੍ਹਾਂ ਹੀ ਹੈ ਕਿ ਅਥਾਹ ਪ੍ਰੇਮ ਹੈ ਤੁਹਾਡਾ ਗੁਰੂ ਚਰਨਾਂ ਨਾਲ, ਔਰ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਸੋ ਇਸੇ ਤਰ੍ਹਾਂ ਹੀ ਜਿਨ੍ਹਾਂ ਮਹਾਂਪੁਰਸ਼ਾਂ ਨੇ ਇੱਥੇ, ਵੈਸੇ ਤਾਂ ਸਾਰੀ ਨਾਮਧਾਰੀ ਸਾਧ ਸੰਗਤ ਹੈ, ਪਰ ਮੈਂ ਚੌਕੀਦਾਰ ਵੀ ਹੋਇਆ ਤੇ ਚੌਕੀਦਾਰ ਦਾ ਕੰਮ ਹੁੰਦਾ ਜਾਗਦੇ ਰਹੋ ਆਖੀ ਜਾਣਾ। ਇਸ ਵਾਸਤੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ, ਜਿਨ੍ਹਾਂ ਸੱਜਣਾਂ ਨੇ ਅਜੇ ਨਾਮ ਨਹੀਂ ਲਿਆ, ਭਜਨ ਨਹੀਂ ਪੁੱਛਿਆ ਹੋਇਆ, ਬੀਬੀਆਂ ਮਾਈਆਂ ਬੱਚਿਆਂ ਬੱਚੀਆਂ ਨੇ, ਉਹ ਅੱਜ ਸਤਿਗੁਰਾਂ ਦੀ ਹਜ਼ੂਰੀ ਵਿੱਚ ਇੱਥੇ ਭਜਨ ਪੁੱਛ ਲੈਣ, ਨਾਮ ਜਪ ਕੇ ਆਪਣਾ ਜਨਮ ਸਫਲਾ ਕਰਨ। ਮੈਂ ਹੁਣ ਇਹਨਾਂ ਲਫਜ਼ਾਂ ਨਾਲ ਹੀ ਸਾਧ ਸੰਗਤ ਦੇ ਸਾਧ ਸੰਗਤ ਤੋਂ ਸਤਿਗੁਰੂ ਜੀ ਤੋਂ ਖਿਮਾ ਦਾ ਜਾ ਚੁੱਕਾ। ਸਤਿ ਸ੍ਰੀ ਅਕਾਲ।